ਖਰਾਬ ਗੁਰੂ ਨਾਨਕ ਹਾਇਓ ਤਾਂ ਅੰਗਰ ਪਹਿਓ ਤਤ ਸਿਉ ਤਤ ਮਿਲਾਇਓ ਅੰਗਰ ਕਿਰਪਾ ਥਾਰ ਅਮਰ ਸਤਿਗੁਰ ਤਿਰਕੀਆ ਅਮਰਦਾਸ ਅੰਮ੍ਰਿਤ ਛਤਰੇ ਗੁਰ ਰਾਮ ਮਹਿੰਦੀ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਵਾਨ ਪੁਰਕੇ ਸ੍ਰੀ ਅਰਜਨ ਭਿਖੋ ਨੈਣ ਸ਼ਗਲ ਦੁਆਰ ਕੋ ਛੱਡ ਕੇ ਗਏ ਤੁਹਾਰੂ ਦੁਆਰ ਬਹਿੰਦੇ ਕੀਲਾ ਜਿਸ ਗੋਬਿੰਦ ਦਾਸ ਦੁਆਰ ਸੋ ਕੋ ਟਲ ਗੁਰ ਸੇਵੀਏ ਨੇ ਸਹਿ ਸੁਹਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਉਹ ਵੈ ਸਭ ਸਮਦੇ ਨਗਰ ਸੋ ਪੁਰਸੋ ਚੁੱਟੀਏ ਡਿਠੇ ਸੱਚੇ ਪਾਤਸ਼ਾਹ ਅਮਰ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਇਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰਸਾਨ ਸਾਹੋ ਇਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ
ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਪ੍ਰੇਮ ਮਹਲਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ ਅਸਨ ਪ੍ਰੇਮ ਮਹਾਰਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਹਿ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਾਸ ਸੇ ਤ੍ਰਿਪਤ ਰਹਿਆ ਗਾਏ ਆਪ ਤਿਆਗ ਬਿਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਸ਼ਰ ਕਤਹਿ ਨਾ ਜਾਏ ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਏ ਅਸਨ ਪ੍ਰੇਮ ਮਹਾਰਾ ਕਿਉਂ ਮਿਲਿਆ ਹਰ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਘਰ ਦੀ ਰੀਤੀ ਅਨੁਸਾਰ ਜੋ ਅੱਜ ਅੱਸੂ ਦਾ ਮਹੀਨਾ ਚੜਿਆ ਹੈ, ਜਿਸਨੂੰ ਸੰਕ੍ਰਾਂਤ ਨਾਮ ਕਰਕੇ ਕਹਿੰਦੇ ਹੈ, ਅਤੇ ਉਹ ਸੰਪੂਰਨ ਜੋ 12 ਮਹੀਨਿਆਂ ਦੁਆਰਾ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ, ਉਹ ਜਿਹੜਾ ਵੀ ਮਹੀਨਾ ਚੜ੍ਹੇ ਉਸਦੇ ਅਨੁਸਾਰ ਉਸਦੀ ਵਿਚਾਰ ਹੁੰਦੀ ਹੈ ਵੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ, ਕੀ ਉਪਦੇਸ਼ ਦਿੱਤਾ ਹੈ। ਜੇ ਅਸੀਂ ਉਸਨੂੰ ਮੰਨਣ ਵਿੱਚ ਲੈ ਆਵਾਂਗੇ ਤਾਂ ਇੱਥੇ ਵੀ ਸੁੱਖ ਸ਼ਾਂਤੀ ਦੇ ਨਾਲ ਸਮਾਂ ਬਤੀਤ ਹੋਊਗਾ, ਕੋਈ ਕਲਕਲੇਸ਼ ਨਹੀਂ ਵਿਆਪਣਗੇ ਅਤੇ ਅੱਗੇ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਪ੍ਰੇਮ ਸਿਮਰਨ ਕਰਦਿਆਂ ਹੋਇਆਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸ਼ੋਭਾ ਹੋਊਗੀ। ਉੱਥੇ ਵੀ ਚੰਗਾ ਅਸਥਾਨ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਮੇਸ਼ਾ ਲਈ ਪ੍ਰਾਪਤ ਹੋਵੇਗਾ। ਸੋ ਇਹ ਅੱਸੂ ਦਾ ਮਹੀਨਾ ਆ ਚੜਿਆ ਹੈ। ਅੱਸੂ ਦੇ ਸਤਿਗੁਰੂ ਸਾਹਿਬ ਜੀ ਨੇ ਜੈਸੇ ਇਹ ਭਾਰਤ ਭੂਮੀ ਦੇ ਵਿੱਚ ਜਾਂ ਪੰਜਾਬ ਦੇਸ਼ ਦੇ ਵਿੱਚ ਇੱਥੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਵਿਸ਼ੇਸ਼ ਕਰਕੇ ਉਚਾਰਨ ਕੀਤੀ ਹੈ ਅਤੇ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਉਹ ਜਿਵੇਂ ਰੁੱਤਾਂ ਮਹੀਨਿਆਂ ਦੇ ਅਨੁਸਾਰ ਕੋਈ ਠੰਡ ਜਾਂ ਗਰਮੀ ਵੱਧਦੀ ਘੱਟਦੀ ਰਹਿੰਦੀ ਹੈ, ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਬਾਹਰਲੀ ਜਿਹੜੀ ਵਾਯੂਮੰਡਲ ਹੈ, ਵਰਤਾਰਾ ਹੈ, ਉਸਨੂੰ ਵੀ ਦੱਸ ਕੇ ਇਸ ਵਾਸਤੇ ਦੱਸਿਆ ਜਾਂਦਾ ਹੈ ਵੀ ਬਾਹਰ ਜਿਹੜੀ ਚੀਜ਼ ਵਰਤੀ ਹੈ ਉਹਨੂੰ ਤਾਂ ਅਸੀਂ ਦੇਖਦੇ ਹੀ ਦੇਖਦੇ ਹਾਂ, ਉਹ ਸਾਡੇ ਸਰੀਰ 'ਤੇ ਵੀ ਮਨ 'ਤੇ ਵੀ ਅਸਰ ਕਰਦੀ ਹੈ। ਉਸ ਤਰੀਕੇ ਦੇ ਨਾਲ ਫਿਰ ਸਾਨੂੰ ਜੋ ਇਹ ਸਾਡੇ ਹਿਰਦੇ ਦੇ ਵਿੱਚ ਜਾਂ ਸਰੀਰ ਦੇ ਵਿੱਚ ਜਿਹੜੇ ਕੋਈ ਔਗੁਣ ਵਰਤ ਰਹੇ ਹਨ ਅਤੇ ਉਹਨਾਂ ਦੇ ਵਿੱਚ ਜਾਂ ਜਿਹੜੇ ਅਸੀਂ ਗੁਣ ਧਾਰਨ ਕਰਨੇ ਹੈ ਅਤੇ ਉਸ ਦੀ ਵਿਚਾਰ ਉਹ ਸਾਡੇ ਮਨ ਬੁੱਧੀ ਨੇ ਨਿਰਣਾ ਕਰਕੇ ਅੰਦਰ ਵਿਚਾਰਨੀ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ। ਬਾਹਰਲੇ ਸਰੀਰ 'ਤੇ ਵੀ ਜਿਹੜਾ ਦਿਸਣ ਦੇ ਵਿੱਚ ਆਉਂਦਾ ਹੈ ਇਹਦੇ 'ਤੇ ਵੀ ਗਰਮੀ ਠੰਡ ਲੱਗਦੀ ਹੈ, ਘੱਟ ਵੱਧ ਹੁੰਦੇ ਰਹਿੰਦੇ ਹੈ ਅਤੇ ਉਹ ਮਨ ਦੇ ਵਿੱਚ ਵੀ ਬੁੱਧੀ ਦੇ ਵਿੱਚ ਵੀ ਫਿਰ ਉਹਨਾਂ ਦਾ ਅਸਰ ਹੁੰਦਾ ਹੈ। ਇਸ ਕਰਕੇ ਬਾਹਰਲੀ ਚੀਜ਼ ਸਤਿਗੁਰੂ ਸਾਹਿਬ ਜੀ ਨੇ ਦਰਸਾ ਕੇ ਅਤੇ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਅਸੂ ਦੇ ਮਹੀਨੇ ਦੇ ਵਿੱਚ ਨਾ ਤਾਂ ਬਹੁਤੀ ਗਰਮਾਇਸ਼ ਹੀ ਹੁੰਦੀ ਹੈ ਜੇਠ ਹਾੜ ਵਾਂਗ ਅਤੇ ਨਾ ਕੋਈ ਉਹ ਮਾਘ ਵਾਂਗ ਬਹੁਤੀ ਠੰਡੀ ਹੁੰਦੀ ਹੈ। ਜਿਹੜੀ ਗਰਮਾਇਸ਼ ਹੈ ਉਹ ਤਾਂ ਸਰੀਰ ਨੂੰ ਤਪਾਉਂਦੀ ਹੈ, ਜਿਹੜੀ ਠੰਡ ਹੈ ਉਹ ਸਰੀਰ ਨੂੰ ਜੜ ਕਰ ਦਿੰਦੀ ਹੈ। ਜਦੋਂ ਬਹੁਤੀ ਠੰਡ ਹੁੰਦੀ ਹੈ ਹੱਥ ਪੈਰ ਨਹੀਂ ਕੰਮ ਕਰਦੇ। ਅੱਸੂ ਦੇ ਮਹੀਨੇ ਦੇ ਵਿੱਚ ਐਸੀ ਜਿਹੜੀ ਮੌਸਮ ਹੈ ਜਾਂ ਰੁੱਤ ਹੈ ਉਹ ਜੇਠ ਹਾੜ ਵਾਂਗੂ ਨਹੀਂ ਅਤੇ ਪੋਹ ਵਾਂਗੂ ਨਹੀਂ ਹੈ। ਇਸ ਤਰ੍ਹਾਂ ਹੀ ਹੁਣ ਅਸੀਂ ਜਿਹੜੇ ਇਸ ਸੰਗਤ ਦੇ ਵਿੱਚ ਆਏ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਿਚਾਰ ਸੁਣਨ ਵਾਸਤੇ ਸਜੇ ਹੋਏ ਹਾਂ, ਤੇ ਉਹ ਸਤਿਗੁਰੂ ਮਹਾਰਾਜ ਜੀ ਵੀ ਅਸੂ ਦੇ ਮਹੀਨੇ ਵਿੱਚ ਜਿਹੜੇ ਗੁਰਮੁਖ ਸੰਗਤ ਕਰਦੇ ਹੈ ਤੇ ਆ ਕੇ ਅਸੂ ਨੂੰ ਤੇ ਘਰੋਂ ਆਉਂਦੇ ਹੈ, ਉਹਨਾਂ ਨੂੰ ਖਿੱਚ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਇਸ ਸੰਗਤ ਜਾ ਕੇ ਕਰੀਏ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ, ਤੇ ਨਾਲੇ ਪ੍ਰੇਮ ਹੁੰਦਾ ਵੀ ਚੱਲੀਏ ਤੇ ਨਾਲੇ ਯਾਰ ਵੀ ਨਾਲ ਹੀ ਹੁੰਦੀ ਹੈ। ਇਸ ਸੰਗਤ ਦੇ ਵਿੱਚ ਜਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ, ਹੋਰ ਗੁਰਮੁਖ ਮਾਈ ਭਾਈ ਸਜੇ ਹੋਣਗੇ ਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਵੀ ਨਾਲ ਆਉਂਦੀ ਹੈ। ਇੱਕ ਤਾਂ ਪ੍ਰੇਮ ਹੈ ਤੇ ਦੂਸਰੀ ਘਰੋਂ ਹੀ ਕੋਈ ਚੇਤੇ ਆਉਂਦਾ ਕਿ ਹਾਂ ਵੀ ਉੱਥੇ ਚੱਲਣਾ, ਉਪਦੇਸ਼ ਸੁਣਨਾ, ਵਾਹਿਗੁਰੂ ਦਾ ਨਾਮ ਬਾਣੀ ਸੁਣਨੀ ਹੈ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਇੱਕ ਤਾਂ ਜਿਨ੍ਹਾਂ ਦੇ ਅੰਦਰ ਬਹੁਤੀ ਉਹ ਜੇਠ ਦੇ ਮਹੀਨੇ ਵਾਂਗ ਤਮੋ ਗੁਣ ਆਦਿਕ ਵਿਸ਼ੇਸ਼ ਹਨ, ਆਸਰੀ ਸੰਪਤੀ ਵਿਸ਼ੇਸ਼ ਹੈ ਤੇ ਤ੍ਰਿਸ਼ਨਾ ਦੀ ਤਪਸ਼ ਬਹੁਤ ਹੈ, ਜਿਸ ਦੇ ਨਾਲ ਉਹਨਾਂ ਦਾ ਰਿਜ਼ਾ ਜਿਹੜਾ ਹੈ ਉਹ ਸ਼ਾਂਤ ਨਹੀਂ ਹੁੰਦਾ। ਇਹ ਤ੍ਰਿਸ਼ਨਾ ਹੀ ਹੋਰ ਚੀਜ਼ ਦੀ ਲੱਗੀ ਰਹਿੰਦੀ ਹੈ। ਤ੍ਰਿਸ਼ਨਾ ਕਹਿੰਦੀ ਹੈ ਵੀ ਜਿਹੜੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹਨਾਂ 'ਚ ਬਹੁਤੀ ਪ੍ਰਵਿਰਤੀ ਹੋਵੇ, ਸਪਰਸ਼ ਦਾ ਸੁੱਖ ਵੱਧ ਤੋਂ ਵੱਧ ਲਈਏ ਤੇ ਫਿਰ ਜੇ ਕੋਈ ਉਸ ਦੇ ਵਿੱਚ ਕੋਈ ਵਿਘਨ ਪਾਏ ਤੇ ਫਿਰ ਕ੍ਰੋਧ ਦੀ ਤਪਸ਼ ਜਿਹੜੀ ਹੈ ਉਹ ਤਾਂ ਸਪਸ਼ਟ ਹੀ ਹੈ, ਅਗਨ ਕ੍ਰੋਧ ਚੰਡਾਲ। ਜਿਵੇਂ ਚੰਡਾਲ ਦਾ ਸੁਭਾਅ ਹੈ ਜੀਵਾਂ ਨੂੰ ਮਾਰਦੇ ਹੈ, ਇਸ ਤਰ੍ਹਾਂ ਹੀ ਵੀ ਸਾਰਿਆਂ ਨੂੰ ਮਾਰ ਕੇ ਸਾਰੇ ਸਮਾਪਤ ਹੋ ਜਾਣ ਤੇ ਸਾਰਾ ਕੁਛ ਮੇਰੇ ਕੋਲ ਹੀ ਆ ਜਾਏ ਜਾਂ ਸੰਬੰਧੀਆਂ ਦੀ, ਇਹ ਤ੍ਰਿਸ਼ਨਾ ਲੱਗੀ ਰਹਿੰਦੀ ਹੈ। ਕਿ ਪੋਹ ਮਾਗ ਦੇ ਵਾਂਗੂ ਵੀ ਜਿਸ ਤਰ੍ਹਾਂ ਠੰਡ ਬਹੁਤੀ ਲੱਗਣੀ ਕਰਕੇ ਸਰੀਰ ਉਨਾ ਕੰਮ ਕਾਰ ਨਹੀਂ ਕਰਦਾ, ਹੱਥ ਪੈਰ ਛੱਡ ਜਾਣ, ਜੜ ਹੋ ਜਾਂਦੇ ਹੈ, ਇਸੇ ਤਰ੍ਹਾਂ ਹੀ ਜਿਹੜੀ ਬਹੁਤੇ ਪਾਪਾਂ ਦੇ ਪਾਲੇ ਕਰਕੇ ਪਾਪਾਂ ਦੇ ਪਾਲੇ ਕਰਕੇ ਹੱਥ ਪੈਰ ਕੀ ਠਰਨੇ ਆ, ਜਿਹੜੇ ਮਨ ਦੇ ਵਿਚਾਰ ਹਨ ਜਾਂ ਬੁੱਧੀ ਦੀ ਇਹ ਨਿਰਣੇ ਕਰਨ ਵਾਲੀ, ਮਾੜੇ ਚੰਗੇ ਗਿਆਨ ਦੇ ਨਿਰਣੇ ਕਰਨ ਵਾਲੀ ਵਸਤੂ ਹੈ, ਉਹ ਜੜ ਵਾਂਗੂ ਹੋ ਜਾਂਦੀ ਹੈ। ਭਾਵ ਪਰਮੇਸ਼ੁਰ ਵੱਲੀ ਉਹ ਪਾਪਾਂ ਦੇ ਪਾਲੇ ਕਰਕੇ ਜੜ ਵਿਰਤੀ ਹੋਈ ਪਰਮੇਸ਼ੁਰ ਵੱਲੀ ਉਹ ਕੋਈ ਖਿੱਚੀ ਨਹੀਂ ਪੈਂਦੀ, ਨਾ ਉਸਦਾ ਨਾਮ ਹੀ ਯਾਦ ਆਉਂਦਾ। ਸੋ ਇਹ ਇੱਕ ਜਿਹੜੇ ਐਸੇ ਨੇ, ਐਸੇ ਸੰਖ ਮੂਰਖ ਅੰਧਖੋਰ ਸੰਖ ਸ਼ੋਰ ਰਾਮਖੋਰ, ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਤੇ ਇੱਧਰ ਜਿਹੜੇ ਕੋਈ ਹਾਲੇ ਸਤਸੰਗਤ ਦੇ ਵਿੱਚ ਜਾਂਦੇ ਹੈ ਕਰਦੇ ਹੈ ਜਾਂ ਕੋਈ ਥੋੜ੍ਹੀ ਸੇਵਾ ਭਾਵਨਾ ਕਰਦੇ ਹਨ ਅਤੇ ਔਗੁਣਾਂ ਨੂੰ ਛੱਡਣ ਦਾ ਯਤਨ ਕਰਦੇ ਹੈ ਵੀ ਗੁਣ ਧਾਰਨ ਹੋਣ, ਝੂਠ ਨਾ ਬੋਲੀਏ, ਇਸਦਾ ਪਰਾਇਆ ਹੱਕ ਨਾ ਲਈਏ, ਤੇ ਧਰਮ ਦੀ ਕਿਰਤ ਕਰੀਏ, ਵਾਹਿਗੁਰੂ ਪਰਮੇਸ਼ਵਰ ਦੇ ਨਾਮ ਉਤਸ਼ਾਹ ਨਾਲ ਜਪੀਏ। ਉਹ ਜਿਹੜੇ ਐਸੇ ਦਰਮਿਆਨੀ ਜਿਹੀ ਅਵਸਥਾ ਦੇ ਵਿੱਚ ਹਿਰਦੇ ਦੀ ਹੈ, ਉਹ ਅਸੂ ਦੇ ਮਹੀਨੇ ਵਾਂਗ ਹੈ। ਨਾ ਤਾਂ ਬਹੁਤੀ ਜੜਤਾ ਬਿਰਤੀ ਹੈ ਤੇ ਨਾ ਬਹੁਤੀ ਤ੍ਰਿਸ਼ਨਾ ਹੀ ਹੈ, ਉਹ ਦਰਮਿਆਨਾ ਜਿਹਾ ਮੇਲ ਹੈ ਤੇ ਉਹ ਵਾਹਿਗੁਰੂ ਪਰਮੇਸ਼ਵਰ ਦੇ ਮਿਲਣ ਦੀ ਖਿੱਚ ਬਣੀ ਰਹਿੰਦੀ ਹੈ। ਜਿੱਥੇ ਕਿਸੇ ਚੀਜ਼ ਦੀ ਖਿੱਚ ਹੋਵੇ, ਪ੍ਰੇਮ ਹੋਵੇ, ਉਸ ਜਗ੍ਹਾ ਉਸਦੀ ਯਾਦ ਵੀ ਹੁੰਦੀ ਹੈ, ਉਹ ਯਾਦ ਆਉਂਦਾ ਰਹਿੰਦਾ ਹੈ। ਚਾਹੇ ਇਸੇ ਤਰ੍ਹਾਂ ਹੀ ਚਾਹੇ ਕੋਈ ਮੂੰਹ ਜਾਂ ਰਸਨਾ ਤੋਂ ਬੋਲ ਕੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਨਹੀਂ ਲੈਂਦਾ ਤੇ ਜਾਂ ਵਾਹਿਗੁਰੂ ਪਰਮੇਸ਼ਵਰ ਦੀ ਖਿੱਚ ਹੈ ਵੀ ਕਿਉਂ ਮਿਲੀਏ ਹਰ ਜਾਏ, ਵੀ ਉਸਨੂੰ ਕਿਸ ਤਰ੍ਹਾਂ ਜਾ ਕੇ ਮਿਲੀਏ, ਪਰ ਉਹਦੀ ਇਹਨੂੰ ਕਹਿੰਦੇ ਆ ਪ੍ਰੇਮ ਖਿੱਚ, ਤੇ ਨਾਲ ਵੀ ਉਹਦਾ ਚੇਤਾ ਤਾਂ ਹੁੰਦਾ ਹੀ ਹੈ ਕਿ ਉਹਨੂੰ ਮਿਲਣਾ, ਉਹ ਹੈਗਾ ਨਾਮ। ਸਤਿਗੁਰੂ ਸਾਹਿਬ ਜੀ ਨੇ ਤਾਂਹੀਓ ਦੋਨਾਂ ਦੀ ਇੱਥੇ ਦੋ ਆਉਣੇ ਹੈ, ਅਸਨ ਪ੍ਰੇਮ ਉਮਾਹੜਾ, ਨਾਲੇ ਪ੍ਰੇਮ ਹੈ ਨਾਲੇ ਉਮਾਹੜਾ ਹੈ। ਸਤਿਗੁਰੂ ਸਾਹਿਬ ਨੇ ਗੁਰਬਾਣੀ ਚ ਪ੍ਰੇਮ ਪਦਾਰਥ ਨਾਮ ਹੈ ਭਾਈ, ਇਹ ਇਹ ਜਿਹੜਾ ਪ੍ਰੇਮ ਐਸੀ ਵਸਤੂ ਹੈ ਕਿ ਉਹਦੀ ਖਿੱਚ ਵੀ ਹੈ ਤੇ ਯਾਦ ਤਾਂ ਹੈ ਹੀ ਹੈ। ਜੇ ਨਾਮ ਦੇ ਨਾਲ ਚੇਤਾ ਹੁੰਦਾ ਹੈ, ਕਿਸੇ ਦਾ ਨਾਮ ਲਓ ਚੇਤਾ ਆਜੂ, ਇਹ ਸੁਣ ਕੇ ਆਜੂ, ਨਾਮ ਵੀ ਮਨ ਦੇ ਵਿੱਚ ਹੀ ਕਿਸੇ ਨੂੰ ਯਾਦ ਕੀਤਾ ਹੈ ਤੇ ਉਹ ਨਾਮ ਨਾਲ ਹੀ ਹੈ। ਕਿਉਂਕਿ ਜੇ ਵੀ ਪਰਮੇਸ਼ਰ ਦਾ ਨਾਮ ਕੀ ਹੈ, ਪਰਮੇਸ਼ਰ ਦਾ ਨਾਮ ਪਰਮੇਸ਼ਰ ਵੀ ਹੈ, ਵਾਹਿਗੁਰੂ ਹੈ, ਸੋ ਇਹ ਦੋਵੇਂ ਚੀਜ਼ਾਂ ਅਸੁਨ ਪ੍ਰੇਮ ਉਮਾਹੜਾ, ਜਿਨ੍ਹਾਂ ਦੀ ਐਸੀ ਅਵਸਥਾ ਹੈ ਸਿੰਘ ਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦਾ ਜਸ ਤਾਂ ਸੁਣਦੇ ਹੈ ਤੇ ਪ੍ਰੇਮ ਵੀ ਹੈ ਤੇ ਨਾਮ ਵੀ ਜਪਦੇ ਹੈ, ਜਿੰਨਾ ਕੁ ਹੋ ਸਕਦਾ ਹੈ ਉਹਨਾਂ ਨੂੰ ਇਹ ਤਾਂਘ ਬਣੀ ਰਹਿੰਦੀ ਹੈ, ਖਿੱਚ ਬਣੀ ਰਹਿੰਦੀ ਹੈ, ਕਿਉਂ ਮਿਲੀਏ ਹਰ ਜਾਏ। ਕਈ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਜਾ ਕੇ ਮਿਲੀਏ, ਮੈਂ ਹਾਲੇ ਇਹ ਨਿਸ਼ਚਾ ਨਹੀਂ ਹੋਇਆ ਮਨ ਦੇ ਵਿੱਚ ਕਿ ਜਾਣਾ ਕਿੱਥੇ ਹੈ, ਵੀ ਉਹ ਤਾਂ ਵਿਆਪਕ ਸਰੂਪ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਸਾਰੇ ਜੀਵਾਂ ਦੀ ਪੂਰਨ ਪ੍ਰਤਪਾਲ ਕਰ ਰਿਹਾ, ਧਰਤੀ ਆਕਾਸ਼ ਸਭ ਦੇ ਵਿੱਚ ਹੀ ਹੈ, ਤੇ ਜੇ ਸਾਰਿਆਂ ਦੇ ਵਿੱਚ ਹੀ ਹੈ ਤੇ ਬੁੱਧੀ ਇਹ ਵਿਚਾਰ ਕਰੇ, ਜਿਗਿਆਸਾ ਕਰੇ ਵੀ ਮੇਰੇ ਵਿੱਚ ਵੀ ਹੈ, ਹੈ ਤਾਂ ਹੁਣ ਸਤਿਗੁਰਾਂ ਨੇ ਬਚਨ ਤਾਂ ਸੱਤ ਹੀ ਸੱਤ ਨੇ, ਪਰ ਸਾਨੂੰ ਉਹ ਦਿਸਦਾ ਨਹੀਂ ਹੈ, ਕਿਉਂਕਿ ਜਿਵੇਂ ਇਹਨਾਂ ਅੱਖਾਂ ਨਾਲ ਆਪਣੇ ਚੀਜ਼ਾਂ ਦੇਖਦੇ ਹਾਂ ਜਾਂ ਸੁਣਦੇ ਹਾਂ, ਇਸੇ ਤਰ੍ਹਾਂ ਹੀ ਅੱਖੀਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਇਹਨਾਂ ਅੱਖਾਂ ਤੋਂ ਬਿਨਾਂ ਉਹ ਅੱਖਾਂ ਹੋਰ ਨੇ, ਜੇ ਉਹ ਕੰਨ ਵੀ ਹੋਰ ਨੇ ਉਹ ਸ਼ਰਧਾ ਤੇ ਵਿਚਾਰ ਰੂਪੀ ਕੰਨ ਹੈ ਤੇ ਅੱਖਾਂ ਜਿਹੜੀਆਂ ਨੇ ਉਹ ਵੈਰਾਗ ਵਿਵੇਕ ਰੂਪੀ ਅੱਖਾਂ ਨੇ ਜਿਨ੍ਹਾਂ ਦੇ ਨਾਲ ਸੰਯੁਕਤ ਹੋ ਕਰਕੇ ਫੇਰ ਉਹ ਸਹਾਇਕ ਹੋਣਗੇ ਤੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੇ ਨਾਲ ਸਾਡੇ ਜਿਹੜੇ ਦੋ ਚੀਜ਼ਾਂ ਰੁਕਾਵਟ ਪਾਉਣ ਵਾਲੇ ਹੈ ਹਿਰਦੇ ਦੇ ਵਿੱਚ, ਇੱਕ ਤਾਂ ਬਾਹਰ ਆਪਾਂ ਕੰਮ ਕਰਦੇ ਹਾਂ ਗਿਆਨ ਇੰਦਰੀਆਂ ਦੁਆਰਾ, ਕਰਮ ਇੰਦਰੀਆਂ ਦੁਆਰਾ ਵੀ, ਤੇ ਪਹਿਲਾਂ ਉਹਨਾਂ ਦਾ ਗਿਆਨ ਵੀ ਅੰਦਰ ਹੀ ਹੁੰਦਾ ਹੈ ਬੁੱਧੀ ਵਿੱਚ। ਬੁੱਧੀ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ, ਬੁੱਧੀ ਕੰਨਾਂ ਨਾਲ ਨਹੀਂ ਦਿਸਦੀ, ਇਹਨੂੰ ਕਹਿੰਦੇ ਵਿਵੇਕ ਵਿਚਾਰ। ਇਹ ਤਾਂ ਹਲੇ ਸਥੂਲ ਵਿਚਾਰ ਹੈ, ਫਿਰ ਇਹ ਤੋਂ ਨੇੜੇ ਹੁੰਦਿਆਂ ਹੁੰਦਿਆਂ ਉਹ ਵਿਚਾਰ ਵੀ ਜਿਹੜੀ ਹੈ ਕਿ ਜਿਹੜੀ ਸ਼ਬਦ ਜਿਹੜਾ ਹੈ ਨਾਮ ਹੈ ਉਹਦੀ ਯਾਦ ਵੀ ਕਰਾਉਂਦਾ ਹੈ ਤੇ ਉਹਦੇ ਨਾਲ ਜੋੜਦਾ ਵੀ ਹੈ। ਜੋੜਦਾ ਹੁਣ ਕਿਹਨੂੰ ਹੈ? ਤੁਸੀਂ ਕਹੋ ਵੀ ਸਰੀਰ ਨੂੰ, ਅਸੀਂ ਤਾਂ ਕਦੇ ਜੁੜਦਾ ਵੇਖਿਆ ਨਹੀਂ ਨਾਮ ਦੇ ਨਾਲ ਸਰੀਰ। ਤੇ ਨਾ ਕਦੇ ਅੱਖਾਂ ਵੇਖੀਆਂ ਜੁੜਦੀਆਂ ਹੋਈਆਂ ਰੱਬ ਦੇ ਨਾਲ। ਪਰ ਜਿਹਨਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋਈ ਹੈ ਉਹ ਆਪਣੇ ਦੋਏ ਦੋ ਲੋਚਨ ਪੇਖਾਂ ਹੋਰ ਬਨਿਓਰ ਨੇ ਦੇਖਾ, ਨੈਣ ਰਹੇ ਰੰਗ ਲਾਈ ਹੈ ਬੇਗਲ ਕਹਿਣ ਨੇ ਜਾਏ। ਇਹ ਵਸਤਾ ਉਹਨਾਂ ਦੀ ਹੌਲੀ ਹੌਲੀ ਭਗਤਾਂ ਦੀ ਬਣੀ ਹੈ। ਉਹਨਾਂ ਨੂੰ ਉਹ ਬਾਹਰ ਵੀ ਵਾਹਿਗੁਰੂ ਪਰਮੇਸ਼ਰ ਬੁੱਧੀ ਦੁਆਰਾ ਅਨੁਭਵ ਹੁੰਦਾ ਹੈ। ਬੁੱਧੀ ਦੀ ਜਿਹੜੀ ਬਿਰਤੀ ਹੈ ਆਮ ਬੁੱਧੀ ਨੂੰ ਸਮਝਣ ਵਾਸਤੇ ਆਮ ਅਸੀਂ ਲੌਕਿਕ ਪ੍ਰਮਾਣ ਹੈ ਲੋਕਾਂ ਵਿੱਚ ਗੱਲ ਵਰਤਦੀ ਹੈ ਕਿ ਕੋਈ ਚੰਗੀ ਵਿਚਾਰ ਕਰਨੀ ਜਾਂ ਚੰਗੀ ਚੇਤੇ ਵਾਲੀ ਚੀਜ਼ ਕਹਿੰਦੇ ਹੈ ਤੇ ਉਹਦੇ ਕੋਈ ਵਿਹਾਰਕਾਰ ਸੂਖਮ ਕਰਨਾ, ਕਹਿੰਦੇ ਤੇਰੀ ਸੁਰਤ ਟਿਕਾਣੀ ਹੈ ਤੇਰੀ। ਹੁਣ ਇਹ ਤੁਸੀਂ ਸਮਝ ਲਓ ਵੀ ਸੁਰਤ ਕਹਿੰਦੇ ਕਿਹਨੂੰ ਹੈ? ਉਸੇ ਨੂੰ ਹੀ ਜਿਹੜੀ ਸੁਰਤ ਹੈ ਨਾ ਬੁੱਧੀ ਦੇ ਅੰਦਰ ਜਿਹੜੀ ਐਸੀ ਉਹਨੂੰ ਬਿਰਤੀ ਵੀ ਕਹਿ ਦਿੰਦੇ ਹੈ, ਸੁਰਤ ਵੀ ਕਹਿ ਦਿੰਦੇ ਹੈ। ਉਹ ਜਿਹੜੀ ਸੁਰਤ ਹੈ, ਸੂਝ ਬੂਝ ਹੈ, ਉਸਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੰਬੰਧ ਹੋ ਕੇ ਤੇ ਨਾਮ ਨੇ ਵਾਹਿਗੁਰੂ ਪਰਮੇਸ਼ਰ ਦੇ ਕੋਲ ਲੈ ਜਾਣਾ ਹੈ। ਇੱਕ ਤਾਂ ਜਦੋਂ ਵੀ ਇਹ ਤਾਂ ਠੀਕ ਹੈ ਗੁਰੂ ਮਹਾਰਾਜ ਦੇ ਵੀ ਸਭ ਥਾਂ ਵਿਆਪਕ ਹੈ, ਸਾਨੂੰ ਦਿਸਦਾ ਨਹੀਂ ਹੈ। ਇੱਕ ਵਾਹਿਗੁਰੂ ਪਰਮੇਸ਼ਰ ਦਾ ਸਭ ਥਾਂ ਜਿਹੜਾ ਵਿਆਪਕ ਸਰੂਪ ਹੈ ਨਾ ਉਹ ਸਤ ਸਰੂਪ ਹੈ, ਅਸੀਂ ਪੰਥੀ ਪ੍ਰੈਤਾ ਰੂਪ ਹੈ ਤੇ ਨਾਮ ਰੂਪ ਪ੍ਰਪੰਚ ਹੈ। ਅਸਲੀ ਨਾਮ ਹੁੰਦਾ ਹੈ ਤੇ ਪੰਥੀ ਹੁੰਦਾ, ਪ੍ਰਤੀਤ ਹੁੰਦਾ, ਉਹਦੀ ਸਮਝ ਆਉਂਦੀ ਹੈ। ਇਹ ਸਮਝਣ ਵਾਸਤੇ ਸੁਖਾਲਾ ਇੱਕ ਵਿਆਸੀ ਰੂਪ ਹੈ। ਆਪਾਂ ਹੁਣ ਮਨੁੱਖ ਹੈ, ਜੀਵ ਹੈ ਜਾਂ ਮਾਈ ਹੈ, ਭਾਈ ਹੈ, ਵੀ ਸਾਰਿਆਂ ਇਹ ਤਾਂ ਕਹਿੰਦੇ ਮੈਂ ਜਿਹੜਾ ਨਾ ਮੈਂ ਹੈਗਾ ਹੈ। ਕੋਈ ਕਹਿੰਦਾ ਬਈ ਤੂੰ ਹੈਗਾ, ਕੋਈ ਤੈਨੂੰ ਦਿਸਦਾ ਨਹੀਂ, ਮੈਂ ਹੈਗਾ ਹੈ। ਪਰ ਅਸਲੀ ਉਹ ਸਰੀਰ ਨੂੰ ਹੀ ਪਹਿਲਾਂ ਤਾਂ ਅਸੀਂ ਕਹਿੰਦੇ ਮੈਂ ਹੈਗਾ, ਉਹਦੇ ਅੰਦਰ ਹੋਰ ਜਿਹੜੀ ਸਰੀਰ ਦੇ ਵਿੱਚ ਮੈਂ ਆ। ਸਰੀਰ ਵੱਖਰੀ ਚੀਜ਼ ਹੈ, ਮੈਂ ਵੱਖਰੀ ਹੈ। ਇਹ ਹੁਣ ਪਹਿਲਾਂ ਤੋਂ ਬਾਹਰ ਸਮਝਣ ਵਾਸਤੇ ਸੂਖਮ ਵਿਚਾਰ ਚੱਲ ਪਈ ਹੈ। ਬਾਣੀ ਬਿਰਲਾ ਵਿਚਾਰ ਸੀ, ਇਹ ਬਾਣੀ ਪੜ੍ਹਨੀ ਹੈ ਜਾਂ ਸਿਮਰਨ ਕਰਨਾ ਹੈ ਜਾਂ ਸੇਵਾ ਕਰਨੀ ਹੈ, ਤੇ ਇਹ ਕਿ ਮੈਂ ਛੱਡਣੀ ਹੀ ਛੱਡਣੀ ਹੈ। ਮੈਂ ਇਹਦੇ ਵਿੱਚੋਂ ਨਿਕਲੂ ਕਿਵੇਂ ਵੀ, ਤੇ ਮੈਂ ਸਰੀਰ ਨੂੰ, ਇਹ ਮੇਰਾ ਸਰੀਰ ਹੈ, ਮੈਂ ਮੇਰੀ ਹੈ। ਮੈਂ ਮੇਰੀ ਉਹਦੇ 'ਚ ਹੁੰਦੀ ਹੈ ਜਿਹਦੇ 'ਤੇ ਕੋਈ ਚੀਜ਼ ਨੂੰ ਅਸੀਂ ਆਪ ਬਣਾਉਂਦੇ ਹਾਂ ਜਾਂ ਖਰੀਦਦੇ ਹਾਂ। ਇਹ ਸਰੀਰ ਇੰਨਾ ਅਮੋਲਕ ਹੈ, ਨਾ ਤਾਂ ਅਸੀਂ ਇਹ ਕਿਸੇ ਮੁੱਲ ਵੱਟੇ ਮਿਲਦਾ ਹੈ। ਕਿਉਂਕਿ ਇਹਨੂੰ ਕੋਈ ਬਣਾ ਸਕਦਾ ਹੈ? ਕੋਈ ਹੱਥਾਂ ਨੂੰ, ਪੈਰਾਂ ਨੂੰ, ਅਤੇ ਅੰਦਰ ਮੇਦੇ ਨੂੰ, ਜਿਗਰ ਨੂੰ, ਦਿਲ ਨੂੰ ਬਣਾ ਸਕਦਾ ਕੋਈ? ਜਦੋਂ ਵੀ ਆਪਾਂ ਬਣਾਇਆ ਨਹੀਂ, ਵੀ ਵਾਹਿਗੁਰੂ ਪਰਮੇਸ਼ਰ ਨੇ ਇਹ ਦਿੱਤਾ ਹੈ, ਤੇ ਫਿਰ ਜਿਹੜੀ ਦਿੱਤੀ ਚੀਜ਼ ਹੈ ਉਹਦੇ 'ਚ ਮੇਰ ਕੀ ਹੁੰਦੀ ਹੈ? ਉਹ ਤਾਂ ਉਸੇ ਦੀ ਹੈ। ਦਾਨ ਵਜੋਂ ਕੋਈ ਦਿੱਤੀ ਚੀਜ਼ ਹੈ, ਤੇ ਜਾਂ ਆਪਣੀ ਕਮਾਈ ਕਰਕੇ ਕੋਈ ਖਰੀਦੀ ਹੈ ਚੀਜ਼, ਤੇ ਉਹਦੇ 'ਚ ਮੇਰ ਹੁੰਦੀ ਹੈ, ਮੈਂ। ਇਉਂ ਇਹ ਸੇਵਾ ਕਰਨੀ ਹੈ ਜਾਂ ਭਗਤੀ ਕਹਿ ਰਹੇ ਹੋ ਜਾਂ ਸਤਸੰਗਤ ਕਰਨੀ ਹੈ, ਉਪਦੇਸ਼ ਸੁਣਨੇ ਹੈ, ਤੇ ਇਸੇ ਤਰ੍ਹਾਂ ਹੀ ਇਹ ਤਾਂ ਸਥੂਲ ਸਰੀਰ ਹੈ, ਫਿਰ ਤੋਂ ਅੱਗੇ ਸੂਖਮ ਹੈ, ਅਤੇ ਕੰਨਾਂ ਦੇ ਵਿੱਚ ਜਿਹੜੀ ਸੁਣਨ ਦੀ ਸ਼ਕਤੀ ਹੈ ਉਹ ਅਸੀਂ ਆਪ ਬਣਾਈ ਹੈ, ਉਹ ਵੀ ਬਾਹਰਲੇ ਤਰ੍ਹਾਂ ਗੋਲਕ ਹੈ। ਕਈਆਂ ਨੇ ਅੱਖਾਂ ਦੇ ਉਹ ਨੇਤਰ ਆਨੇ ਤਾਂ ਉਵੇਂ ਹੁੰਦੇ ਨੇ, ਵਿੱਚ ਦੇਖਣ ਵਾਲੀ ਸ਼ਕਤੀ ਨਹੀਂ ਹੈ। ਜਿਹੜੇ ਕੋਈ ਡਾਕਟਰੀ ਜਾਂ ਹੋਰ ਇਲਾਜ ਕਰਦੇ ਨੇ, ਉਹ ਵੀ ਕਹਿੰਦੇ ਭਾਈ ਜਿਹੜੀ ਤੇਰੀਆਂ ਨਾੜੀਆਂ ਨੇ ਨਾ, ਅੱਖਾਂ ਦੇ ਨਾਲ ਸੰਬੰਧ ਹੈ, ਜਿਹਨਾਂ ਦਾ ਬੁੱਧੀ ਦੇ ਨਾਲ ਸੰਬੰਧ ਹੈ, ਉਹ ਤੇਰੀਆਂ ਸਮਾਪਤ ਨੇ, ਇਸ ਕਰਕੇ ਨਾ ਤਾਂ ਲੈਂਸ ਪੈ ਸਕਦਾ ਹੈ, ਕੁਛ ਨਹੀਂ ਹੋ ਸਕਦਾ, ਨਾ ਜੇ ਕਿਸੇ ਦਾ ਹੋਰ ਵੀ ਕਰਾਂਗੇ ਤਾਂ ਨਾੜੀਆਂ ਪਿੱਛੋਂ ਗਿਆਨ ਨਹੀਂ ਆਉਣਾ ਹੀ ਨਹੀਂ। ਉਹਨੂੰ ਬਿਰਤੀ ਕਹਿ ਦਿੰਦੇ ਹੈ। ਇਸ ਕਰਕੇ ਵਾਇਡੇਸ ਮਨ ਕੋ ਸਮਝਾਏ, ਮਨ ਬੁੱਧੀ ਨੂੰ ਆਪਾਂ ਜੀਵ ਆਤਮਾ, ਮੇਰੀ ਸੁਰਤ, ਮੇਰੀ ਬੁੱਧੀ, ਮੇਰਾ ਦਿਲ ਟਿਕਾਣੇ ਨਹੀਂ। ਉਹ ਜਿਹੜਾ ਮੇਰਾ ਕਹਿਣ ਵਾਲਾ ਉਹ ਹੋਰ ਹੈ, ਉਹ ਕੌਣ ਹੈ? ਪਹਿਲਾਂ ਤਾਂ ਸਰੀਰ ਨੂੰ ਮੈਂ ਕਿਹਾ, ਤੇ ਉਹ ਸਾਡਾ ਜੀਵ ਹੈ, ਉਹਨੂੰ ਜੀਵ ਕਹਿੰਦੇ ਆ। ਉਹ ਵਾਹਿਗੁਰੂ ਪਰਮੇਸ਼ਰ ਨੇ ਇਹ ਜਿੰਦ ਜਾਨ ਦਿੱਤੀ ਹੈ, ਜਿਹਦੇ ਦੇ ਵਿੱਚ ਉਸਨੇ ਆਪਣੀ ਸ਼ਕਤੀ ਦੇ ਨਾਲ ਬੁੱਧੀ ਵਿੱਚ ਗਿਆਨ ਭਰ ਦਿੱਤਾ, ਮਨ ਫੁਰਨੇ ਫੁਰਾਉਂਦਾ ਹੈ, ਚਿੱਤ ਚੇਤੇ ਕਰਦਾ ਹੈ, ਅਤੇ ਮੈਂ ਜਿਹੜਾ ਇਹ ਹੰਕਾਰ ਹੈ ਅੰਦਰ, ਜੇ ਮੈਂ ਨਿਕਲ ਜਾਏ ਵਿੱਚੋਂ ਤਾਂ ਫਿਰ ਤਾਂ ਸੁੱਖ ਵੀ ਬਹੁਤ ਹੈ, ਅਸਲੀ ਚੀਜ਼ ਰਹਿ ਜਾਂਦੀ ਹੈ ਅਸਲੀ ਉਸ ਟਿਕਾਣੇ 'ਤੇ। ਪਰ ਜੇ ਆਮ ਸਧਾਰਨ ਆਦਮੀ ਜੇ ਮੈਂ ਨਿਕਲ ਗਈ ਕਹਿੰਦਾ ਫਿਰ ਮੈਂ ਤਾਂ ਰਹਿ ਹੀ ਨਾ ਕੁਛ, ਫਾਇਦਾ ਕੀ ਹੋਇਆ? ਸੋ ਇਹ ਨਾ ਸ਼ਬਦ ਦੇ ਨਾਲ ਸੁਰਤ ਬਿਰਤੀ ਜੁੜੀ ਹੋਈ, ਵੀ ਇਹ ਵੀ ਗੱਲ ਸੋਚੋ ਵੀ ਸ਼ਬਦ ਦੇ ਨਾਲ ਸੁਰਤ ਬਿਰਤੀ ਜੁੜੀ ਹੋਈ, ਆਪਾਂ ਬੈਠਦੇ ਹਾਂ, ਕੋਈ ਵੀ ਸ਼ਬਦ ਹੈ ਬਾਹਰਲਾ ਜਿਵੇਂ ਵਿਚਾਰ ਹੈ, ਉਹ ਕੰਨਾਂ ਦੁਆਰਾ ਸੁਣਦੇ ਹੈ, ਜਿਹੜੀ ਬੁੱਧੀ ਦੁਆਰਾ ਉਸਦੀ ਸਮਝ ਆਉਂਦੀ ਹੈ, ਬੁੱਧੀ ਸਮਝਦੀ ਹੈ ਨਾ ਸੁਰਤ, ਦਿਮਾਗ ਜਿਹਨੂੰ ਕਹਿੰਦੇ ਹੈ। ਤੇ ਜੇ ਸ਼ਬਦ ਕੰਨਾਂ 'ਚ ਮੈਲ ਹੋਵੇ ਜਾਂ ਦੋਸ਼ ਹੋਵੇ ਤਾਂ ਸ਼ਬਦ ਸੁਣੀ ਨਾ, ਤੇ ਉਹ ਤਾਂ ਉੱਥੇ ਉਹਦੇ ਨਾਲ ਜੁੜਨਾ ਕੀ ਆ ਉਹਨੂੰ ਸ਼ਬਦ ਨੇ। ਇਸ ਕਰਕੇ ਇਹ ਹੁਣ ਵੀ ਬੈਠਿਆਂ ਸਾਡੀ ਸ਼ਬਦ ਦੇ ਨਾਲ ਸੁਰਤ ਜੁੜਦੀ ਹੈ, ਬੁੱਧੀ ਜੁੜਦੀ ਹੈ, ਤਾਂ ਸਮਝਦੇ ਹਾਂ, ਇਹਨਾਂ ਵਿਚਾਰਾਂ ਨੂੰ ਸਮਝਦੇ ਹਾਂ। ਇਸੇ ਤਰ੍ਹਾਂ ਹੀ ਇਕੱਲੇ ਬੈਠ ਕੇ ਜਾਂ ਬਾਣੀ ਪੜ੍ਹਦਿਆਂ ਹੋਇਆ ਜਿਵੇਂ ਹੁਣ ਜੁੜਦੀ ਹੈ ਤਾਂ ਸਮਝਦੇ ਹਾਂ, ਇਸੇ ਤਰ੍ਹਾਂ ਹੀ ਸੁਰਤ ਜਿਹੜੀ ਉਹ ਸ਼ਬਦ ਦੇ ਨਾਲ ਸੰਯੁਗਤ ਕਰਕੇ ਤੇ ਉਹਦੇ ਨਾਲ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਿਰਣਾ ਹੋਇਆ ਹੈ ਨਾ, ਉਹਦੇ ਵਿੱਚ ਜੋੜਨੀ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਤਾਂ ਬੱਦਲ ਵਾਂਗ ਵਰਖਾ ਕੀਤੀ ਹੈ ਦੁਨੀਆਂ ਦੇ ਗੁਰੂ ਨਾਨਕ ਸਾਹਿਬ ਜੀ ਨੇ ਔਰ ਖੁੱਲ੍ਹੇ ਗਿਆਨ ਬਖਸ਼ੇ ਨੇ। ਜਿਹੜੇ ਹੋਰ ਮਤਾਂ ਮਤਾਂਤਰਾਂ ਵਾਲੇ ਨੇ ਉਹ ਕਹਿੰਦੇ ਭਾਈ ਕਿਸੇ ਨੂੰ ਗੁਰੂ ਧਾਰਨ ਕਰੋਗੇ, ਉਹਦੇ ਕੋਲ ਜਾਓਗੇ, ਫਿਰ ਉਹ ਇਹੋ ਜਿਹੀਆਂ ਗੱਲਾਂ ਦੱਸ ਕੇ ਉਹ ਕਹਿੰਦੇ ਹੁਣ ਗੁਰੂ ਹਾਂ ਮੈਂ ਤੇਰਾ। ਉਹੀ ਕਹਿੰਦੇ ਚੇਲੇ ਹੈ। ਇਧਰ ਸ਼ਬਦ ਗੁਰੂ ਸੁਰਤ ਤੁਮ ਚੇਲਾ, ਕਿਉਂ ਗੁਰੂ ਨੇ ਗਿਆਨ ਕਰਨਾ, ਸ਼ਬਦ ਗਿਆਨ ਕਰਦਾ ਹੈ। ਗੁਰੂ ਨੇ ਗਿਆਨ ਮਿਟਣਾ, ਸ਼ਬਦ ਜਿਹੜਾ ਉਹ ਗਿਆਨ ਨੂੰ ਦੂਰ ਕਰਦਾ ਹੈ। ਗੁਰੂ ਨੇ ਪਾਪ ਮਿਟਣੇ ਹੈ, ਵਾਹਿਗੁਰੂ ਨੇ ਪਾਪ ਮਿਟਣੇ ਹੈ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਾਪ ਮਿਟਦਾ ਹੈ। ਜਿਹੜੀ ਵਾਹਿਗੁਰੂ ਪਰਮੇਸ਼ਵਰ 'ਚ ਸ਼ਕਤੀ ਹੈ ਉਸਦੇ ਨਾਮ 'ਚ ਉਸਨੇ ਭਰੀ ਹੋਈ ਹੈ। ਜਿਸ ਤਰ੍ਹਾਂ ਜਿੰਨੀਆਂ ਵੀ ਦਵਾਈਆਂ ਨੇ, ਬੂਟੀਆਂ ਨੇ, ਉਹਨਾਂ ਦੇ ਵਿੱਚ ਵੱਖੋ ਵੱਖਰੀ ਇਲਾਜ ਕਰਨ ਦੀ, ਰੋਗ ਮਿਟਣ ਦੀ ਸ਼ਕਤੀ ਹੈ। ਸੋ ਐਸੀ ਵਿਚਾਰ ਦੇ ਨਾਲ ਇਹ ਹੌਲੀ ਹੌਲੀ ਕਰਦੇ ਹਾਂ, ਜਾਂ ਜਿਹਨੂੰ ਅੱਗੇ ਤੋਂ ਅੱਗੇ ਜਿਗਿਆਸਾ ਹੈ ਭਈ ਗੁਰਮਤਿ ਦੇ ਅਨੁਸਾਰ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਅਤੇ ਪਹਿਲਾਂ ਇਸ਼ਨਾਨ ਕਰੋ ਕਹਿੰਦੇ ਅੰਮ੍ਰਿਤਸਰ ਨਾਵੇ, ਉਹਦਾ ਧਿਆਨ ਹੀ ਕਰ ਲਓ, ਅੰਮ੍ਰਿਤਸਰ ਦਾ ਦਰਸ਼ਨ ਤਾਂ ਕੀਤੇ ਹੋਈ ਹੈ, ਉੱਥੇ ਮਨ ਟਿਕੂਗਾ ਹੀ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਕਿਹੜਾ ਜੀ ਜਪ ਮੰਤਰ ਕਿਹੜਾ ਜਪਣਾ ਹੈ ਜਿਹੜਾ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਅੱਜ ਕੱਲ੍ਹ ਗੁਰੂ ਕਹਿੰਦੇ ਅਸੀਂ ਉਪਦੇਸ਼ ਦਿੱਤਾ, ਹਮ ਗੁਰੂ ਹੈ, ਅਤੇ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਨੇ ਕਿਹਾ ਨਹੀਂ ਪਏ, ਔਰ ਦਸਵੇਂ ਪਾਤਸ਼ਾਹ ਨੇ ਵੀ ਕਿਹਾ ਜੇ ਵੇਦ ਕਿਤੇਬ ਨਾ ਭੇਦ ਲਿਖਿਓ ਸੋਈ ਗੁਰੂ ਗੁਰਮੋਹੇ ਬਿਤਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਵੀ ਜਿਸ ਦਾ ਵੇਦ ਕਿਤੇਬ ਨੇ ਵੀ ਪੂਰਾ ਭੇਦ ਨਹੀਂ ਜਾਣਿਆ, ਜਿੰਨੀ ਕੁ ਵੇਦਾਂ ਕਿਤੇਬਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪੈਗੰਬਰਾਂ ਨੂੰ ਗਿਆਨ ਧਿਆਨ ਦਿੱਤਾ ਉਨੀ ਜਾਣੇ, ਸੋਈ ਗੁਰੂ ਗੁਰਮੁਖੇ ਬਚਾਇਓ, ਉਹੀ ਸਾਡਾ ਗੁਰੂ ਹੈ। ਸੋ ਇਸ ਕਰਕੇ ਇਹ ਸੰਸਾਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਨੇ ਉਹ ਹੈ ਵੀ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਇਹ ਵੀ ਹੋ ਜਾਂਦਾ ਵੀ ਉਹ ਗੁਰੂ ਨਹੀਂ ਸੀ, ਉਹਨਾਂ ਨੇ ਉਸ ਗੁਰੂ ਦੇ ਵਿੱਚ ਆਪਣੇ ਅਭੇਦਤਾ ਕੀਤੀ, ਸਤਿਗੁਰੂ ਵਿੱਚ ਆਪ ਰੱਖਿਓ। ਉਹ ਸਤਿਗੁਰੂ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਆਪ ਗੁਰੂ ਸਰੂਪ ਦੇ ਵਿੱਚ ਰੱਖਿਆ, ਉਹੀ ਉਪਦੇਸ਼ ਦੇ ਰਿਹਾ। ਜਦੋਂ ਸਾਡੀ ਹਉਮੈ ਦੂਰ ਹੋ ਗਈ, ਪਹਿਲਾਂ ਮਨ ਸ਼ੁੱਧ ਹੋਣਗੇ, ਸਾਫ਼ ਹੋਣਗੇ, ਮਨ ਦੇ ਫੁਰਨੇ ਮਿਟਣਗੇ, ਚੰਚਲਤਾ ਹੀ ਮਿਟੂਗੀ, ਅਵਰਨ ਅਗਿਆਨ ਦੂਰ ਹੋਊਗਾ, ਉਸ ਵੇਲੇ ਉਸ ਗੁਰੂ ਦਾ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਹਾਂ ਬਾਹਰ ਪੀਤਰ ਏਕੋ ਜਾਨੋ ਇਹ ਗੁਰੂ ਗਿਆਨ ਬਤਾਏ, ਜਨ ਨਾਨਕ ਬਿਨਾਂ ਆਪਾ ਚੀਨੇ ਮਿਟਨ ਭਰਮ ਕੀ ਕਾਏ। ਜਿਹੜਾ ਆਪਣੇ ਆਪ ਵਿਚਾਰ ਦੇ ਵਿੱਚ ਉਹਦੇ ਸੂਝ ਸਮਝ ਤੋਂ ਬਿਨਾਂ ਅਤੇ ਨੇਸ਼ਤੇ ਤੋਂ ਬਿਨਾਂ, ਮੰਨਣ ਤੋਂ ਬਿਨਾਂ, ਉਹਦੇ ਧਿਆਨ ਤੋਂ ਬਿਨਾਂ, ਉਹਦੇ ਗਿਆਨ ਤੋਂ ਬਿਨਾਂ, ਨਿਰਗੁਣ ਦਾ ਗਿਆਨ ਹੈ, ਸਰਗੁਣ ਦਾ ਧਿਆਨ ਹੈ, ਕਹਿੰਦੇ ਇਹਦੇ ਨਾਲੋਂ ਕੋਈ ਵੱਡਾ ਹੈ ਵਾਹਿਗੁਰੂ ਪਰਮੇਸ਼ਰ ਨਾਲੋਂ? ਗੁਰਮਤਿ ਦਾ ਕੀ ਵਿਚਾਰ ਹੈ? ਕਹਿੰਦੇ ਨਿਰਗੁਣ, ਕੋਈ ਕਹਿੰਦਾ ਨਿਰਗੁਣ ਬਹੁਤ ਵੱਡਾ ਹੈ, ਕੋਈ ਕਹਿੰਦਾ ਸਰਗੁਣ ਬਹੁਤ ਵੱਡਾ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਨਿਰਣਾ ਕਰਦੇ ਆ ਗੁਰਮਤਿ ਦੇ ਅਨੁਸਾਰ ਵੀ ਸ਼ਬਦ ਗੁਰੂ ਵੱਡਾ ਹੈ, ਨਾਗਣ ਤੇ ਪੁਨਸਾਗਣ ਤੇ ਗੁਰ ਕੇ ਮਤ ਨੇ ਵੜ ਨਾਮ ਪਛੰਦ। ਕਹਿੰਦੇ ਇਹਨੇ ਨਿਰਗੁਣ ਵਾਹਿਗੁਰੂ ਪਰਮੇਸ਼ਰ ਹੈ ਤਾਂ ਸੁਣੇ, ਗੁਰੂ ਕੇ ਮਤ ਦੇ ਵਿੱਚ ਤਾਂ ਜਿਹੜਾ ਨਾਮ ਹੈ ਉਹ ਕਹਿੰਦੇ ਕਿਉਂ? ਦੇਖੋ ਨਿਰਗੁਣ ਸਾਰਿਆਂ ਦੇ ਸਰੀਰਾਂ ਵਿੱਚ ਵੱਸਦਾ ਹੈ ਅਤੇ ਲੋਕ ਵਿਚਾਰੇ ਦੁਖੀ ਹੁੰਦੇ ਨੇ, ਅਤੇ ਜਦੋਂ ਨਾਮ ਜਪੀਏ ਫਿਰ ਸੁਖੀ ਹੋ ਜਾਂਦੇ ਹੈ। ਅਤੇ ਸਭ ਥਾਂ ਦੇ ਵਿੱਚ ਜਿਹੜੀ ਉਪਾਸ਼ਨਾ ਭਗਤੀ ਹੈ ਵੀ ਉਹਦਾ ਸਰੂਪ ਜ਼ਾਹਰ ਹੁੰਦਾ, ਸਰਗੁਣ ਸਰੂਪ ਹੈ, ਉਹ ਵੀ ਨਾਮ ਨਾਲ ਬਾਣੀ ਨਾਲ ਹੀ ਪ੍ਰਗਟ ਹੁੰਦਾ ਹੈ। ਇਸ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਗੁਰੂ ਬਾਣੀ ਸ਼ਬਦ ਗੁਰੂ ਹੈ। ਇਸ ਕਰਕੇ ਪੂਰਨ ਜਿਹੜੀ ਨੇੜ ਦੀ ਗ੍ਰੰਥ ਭਾਵ ਹੈ, ਗੁਰੂ ਪੁਣਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਅੰਦਰ ਹੈ। ਉਸਨੇ ਮਿਲਣਾ ਹੈ, ਤੂੰ ਸਰੀਰ ਤੋਂ ਨਾਸ਼ਵੰਤ ਹੈ। ਜਿਹੜੇ ਕੁਝ ਧਿਆਨ ਕਰਦੇ ਨੇ, ਜਿਵੇਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਉਹ ਜਿਹੜੇ ਮਸੰਦ ਹੋ ਗਏ ਵਿੱਚ ਉਹ ਤੀਰ ਬਲੇ ਜਾਂ ਹੋਰ ਜਾਂ ਉਹ ਆਪਣੇ ਗੁਰੂ ਬਣਦੇ, ਉਹ ਕਹਿੰਦੇ ਮੇਰੇ ਹੀ ਧਿਆਨ ਕਰੋ ਨਿਸ਼ਵਾਸ, ਔਰ ਕੋ ਨਾਮ ਔਰ ਕੋ ਭੂਲ ਕੇ ਨਾਮ ਨਾ ਲੀਜੇ। ਕਹਿੰਦੇ ਬਸ ਸਾਡਾ ਸਰੀਰ ਦਾ ਹੀ ਹੈ, ਅਸੀਂ ਸੰਤ ਤੇ ਰੱਬ ਇੱਕੋ ਹੀ ਹੁੰਦੇ ਹੈ, ਸਾਡਾ ਹੀ ਕਰ ਲਿਆ ਕਰੋ, ਵੀ ਉਹ ਤਾਂ ਨਾਸ਼ਵੰਤ ਹੈ। ਇਸ ਕਰਕੇ ਅਵਿਨਾਸ਼ੀ ਤਾਂ ਨਹੀਂ ਹੈ, ਇਸ ਕਰਕੇ ਪੂਰਨ ਗਿਆਨ ਦੀ ਬਖਸ਼ਿਸ਼ ਵਾਹਿਗੁਰੂ ਪਰਮੇਸ਼ਰ ਦੀ ਗੁਰਬਾਣੀ ਔਰ ਨਾਮ ਜਿਹੜਾ ਹੈ ਉਹ ਜੋੜਦਾ ਹੈ, ਉਹੀ ਅਗਿਆਨ ਨੂੰ ਦੂਰ ਕਰਦਾ ਹੈ, ਉਹੀ ਮਿਲਾਪ ਕਰਾਉਂਦਾ ਹੈ। ਅਸਨ ਪ੍ਰੇਮ ਅਮਾਹੜਾ, ਇਸ ਤਰ੍ਹਾਂ ਦੀ ਵਿਚਾਰ ਜਿਹੜੇ ਗੁਰਮੁਖ ਆ ਕੇ ਅਸਨ ਜੇ ਇਹਨਾਂ ਨੇ ਪਦ ਦੀ ਵਿਤਪਤੀ ਕਰੀਏ ਤੇ ਆੜਾ ਅੱਖਰ ਹੈ ਤੇ ਸੁਣ ਹੈ, ਤੇ ਜਿਹੜੇ ਆ ਕੇ ਵਾਹਿਗੁਰੂ ਦਾ ਨਾਮ ਸੁਣਦੇ ਹੈ ਸਤਸੰਗਤ ਦੇ ਵਿੱਚ, ਉਹਦੀ ਮਹਿਮਾ ਸੁਣਦੇ, ਉਹਦੀ ਵਿਚਾਰ ਸੁਣਦੇ, ਗੁਰਬਾਣੀ ਵਿਚਾਰ ਸੁਣਦੇ, ਉਹਨਾਂ ਨੂੰ ਫਿਰ ਵੀ ਭਾਈ ਸੇਵਾ ਕਰੋ, ਭਗਤੀ ਕਰੋ, ਮਾੜੇ ਕੰਮ ਛੱਡੋ, ਜਿਹੜੇ ਹੋਰ ਅੰਦਰ ਫੁਰਨੇ ਜਮੇ ਹੋਏ ਹੋਏ ਨੇ ਜਾਂ ਉਲਟ ਫੁਲਟ ਫੁਰਦੇ ਨੇ, ਉਹ ਤੁਹਾਡੀ ਸੇਵਾ ਦੇ ਨਾਲ, ਵਾਹਿਗੁਰੂ ਦੀ ਯਾਦ ਦੇ ਨਾਲ, ਵਾਹਿਗੁਰੂ ਦੇ ਨਾਮ ਨਾਲ ਹੌਲੀ ਹੌਲੀ ਮਿਟਦੇ ਮਿਟਦੇ ਮਿਟ ਜਾਣਗੇ, ਅਤੇ ਫਿਰ ਇਕੱਲਾ ਗਿਆਨ ਰਹਿ ਜੂ, ਉਹਦੀ ਸਮਝ ਨਹੀਂ ਹੋਊਗੀ, ਤੇ ਉਹ ਵੀ ਵਾਹਿਗੁਰੂ ਪਰਮੇਸ਼ਰ ਸਰਗੁਣ ਦੇ ਵਿੱਚ ਵੀ ਹੈ ਹੈ ਤੇ ਇਹ ਮੈਂ ਹੈਗਾ ਇਹਨੂੰ ਕੌਣ ਸਮਝਦਾ ਜਿਹੜੀ ਜੜ ਚੀਜ਼ ਹੈ ਪੱਥਰ ਉਹਨੂੰ ਤਾਂ ਨਹੀਂ ਪਤਾ ਮੈਂ ਹੈਗਾ ਅਸੀਂ ਕੋਈ ਪੱਥਰ ਤਾਂ ਨਹੀਂ ਸਮਝਦੇ ਹਾਂ ਇਹਨੂੰ ਚੇਤਨ ਕਹਿੰਦੇ ਆ ਜਾਂ ਪ੍ਰਕਾਸ਼ ਸਰੂਪ ਕਹਿੰਦੇ ਆ ਜਾਂ ਗਿਆਨ ਸਰੂਪ ਕਹਿੰਦੇ ਆ ਤੇ ਆਨੰਦ ਇਹ ਤਾਂ ਹਰ ਵੇਲੇ ਸਾਨੂੰ ਹੈਗੇ ਵਿਚਾਰਵਾਨਾਂ ਨੂੰ ਜਿੱਥੇ ਜਿੱਥੇ ਕੋਈ ਜਿੱਥੇ ਵਿਚਾਰ ਟਿਕੀ ਹੈ ਵਿਵੇਕ ਹੈ ਉਨੀ ਉਨੀ ਹੈ ਜਿਹੜਾ ਆਨੰਦ ਹੈ ਉਹ ਨਹੀਂ ਸਾਨੂੰ ਆਨੰਦ ਮਗਰ ਭੱਜੇ ਫਿਰਦੇ ਹੈ ਸੁਖ ਮਗਰ ਭੱਜੇ ਫਿਰਦੇ ਹੈ ਉਹ ਕਰਮ ਇੰਦਰੀਆਂ ਹੱਥਾਂ ਪੈਰਾਂ ਨਾਲ ਕੰਮ ਕਰਦੇ ਆ ਕਰੋ ਫਿਰ ਸੁੱਖ ਹੋਊਗਾ ਪੈਰਾਂ ਨਾਲ ਚੱਲੋ ਆਹ ਸੁੱਖ ਹੋਊਗਾ ਹੋਰ ਸਾਰੇ ਇੰਦਰੀ ਜਨ ਸੁੱਖ ਹੋਊਗਾ ਉਹ ਨਹੀਂ ਸਾਨੂੰ ਸਾਖਿਆਤ ਉਹ ਸਾਖਿਆਤ ਹੋਊਗਾ ਗੁਰੂ ਕੀ ਮੱਤ ਉਪਦੇਸ਼ ਲੈ ਕੇ ਤੇ ਸੇਵਾ ਭਗਤੀ ਕਰਦਿਆਂ ਹੋਇਆ ਹੈ ਅੰਦਰ ਹੀ ਇਹ ਜਦੋਂ ਨਿਰਮਲ ਹੋ ਗਿਆ ਮਨ ਉਹਦੇ ਵਿੱਚ ਉਹਦਾ ਪ੍ਰਤੀਬਿੰਬ ਪਊਗਾ ਭਗਤ ਨਾਮਦੇਵ ਜੀ ਨੇ ਇਉਂ ਕਮਾਈ ਕਰਦਿਆਂ ਹੋਇਆ ਇਹ ਵੀ ਪਾਣੀ ਮਾਹੇ ਦੇਖ ਮੁਖ ਜੈਸਾ ਪਾਣੀ ਹੈ ਉਪਜੇ ਸਾਫ਼ ਹੋਊਗਾ ਪਾਣੀ ਜੇ ਮੈਲ ਹੋਊ ਫਿਰ ਤਾਂ ਨਹੀਂ ਦਿਸਣਾ ਜੇ ਪਾਣੀ ਹਿਲਦਾ ਹੋਊ ਫਿਰ ਨਹੀਂ ਦਿਸਣਾ ਇਸੇ ਤਰ੍ਹਾਂ ਹੀ ਜੇ ਸਾਡੇ ਮਨ ਦੇ ਵਿੱਚ ਪਾਪਾਂ ਦੀ ਮੈਲ ਹੈ ਤਾਂ ਫਿਰ ਨਹੀਂ ਦਿਸਦਾ ਨਾ ਉੱਥੇ ਸੁੱਖ ਨਾ ਸ਼ਾਂਤੀ ਹੈ ਉਹਦਾ ਹੋਰ ਹੋਰ ਫੁਰ ਨਹੀਂ ਭਜਾਈ ਕਰੂਗਾ ਤੇ ਪਾਪਾਂ ਦੀ ਮੈਲ ਹੈ ਉਸਦੇ ਵਿੱਚ ਤੇ ਜੇ ਹਿਲਦਾ ਜੁਲਦਾ ਹਾਲੇ ਚੰਚਲ ਹੈ ਤੇ ਫਿਰ ਵੀ ਨਹੀਂ ਦਿਸਣਾ ਰੱਬ ਹੈ ਅੰਦਰ ਹੀ ਹੈ ਨਾਮੇ ਕੋ ਸਵਾਮੀ ਬੀਠ ਲੈ ਸਾ ਨਾ ਜੀ ਕਹਿੰਦਾ ਹਮਾਰਾ ਸਵਾਮੀ ਜਿਹੜਾ ਮਾਲਕ ਹੈ ਅੰਦਰ ਚਲਾਉਂਦਾ ਸਾਡੇ ਸਰੀਰਾਂ ਨੂੰ ਜੋਤ ਹੈ ਉਹ ਕਹਿੰਦੇ ਜੀ ਚਲਾਉਣਾ ਕਰ ਗਿਆ ਚਲੇ ਗਈ ਵਿੱਚੋਂ ਰੂਹ ਨਿਕਲ ਗਈ ਜਾਂ ਜੋਤ ਚਲੇ ਗਈ ਜਿਸ ਦੇ ਨਾਲ ਬੋਲਦੇ ਸੁਣਦੇ ਹਾਂ ਐਸੀ ਸੁਣ ਕੇ ਆ ਕੇ ਸਾਧ ਸੰਗਤ ਦੇ ਵਿੱਚ ਵਿਚਾਰ ਹੁੰਦੀ ਹੈ ਫਿਰ ਪ੍ਰੇਮ ਹੁੰਦਾ ਖਿੱਚ ਪੈਂਦੀ ਹੈ ਫਿਰ ਖਿੱਚ ਪੈਣ ਦੇ ਨਾਲ ਹੋਰਨਾਂ ਵੱਲੋਂ ਵੀ ਅਸੀਂ ਦੇਖਦੇ ਹਾਂ ਹੋਰ ਸੁਣਦੇ ਹਾਂ ਅਤੇ ਜਾਂ ਉਹਦੀਆਂ ਕੋਈ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਹੈ ਵੀ ਹਾਂ ਫਿਰ ਹੋਰ ਉਤਸ਼ਾਹ ਹੁੰਦਾ ਹੈ ਕਿਉਂ ਜਿਸ ਤਰ੍ਹਾਂ ਆਪਣੇ ਪਹਿਲਾਂ ਸੁਣਿਆ ਫਿਰ ਜਿਹਨਾਂ ਨੇ ਮੰਨਿਆ ਫਿਰ ਇਹਨੇ ਦਰਸ਼ਨ ਹੋ ਗਿਆ ਕੋਈ ਬਿਰਤੀ ਟਿਕੀ ਹੋਰ ਉਤਸ਼ਾਹ ਹੁੰਦਾ ਹੈ ਮਨ ਚਾਓ ਪਹਿਲਾਂ ਪ੍ਰਭਾ ਆਗਮ ਸੁਣਿਆ ਉਤਸ਼ਾਹ ਕਹਿ ਦੇ ਉਤਸ਼ਾਹ ਇਹ ਵੀ ਵਾਹਿਗੁਰੂ ਪਰਮੇਸ਼ਰ ਦਾ ਆਉਣਾ ਜਿਹੜਾ ਨਾ ਉਹ ਹੁਣ ਸ਼ੁਰੂ ਹੋ ਗਿਆ ਜਾਂ ਇਸ ਮਨੁੱਖਾ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦਾ ਆਗਮਨ ਹੋ ਸਕਦਾ ਹੈ ਪ੍ਰਾਪਤੀ ਹੋ ਸਕਦੀ ਹੈ ਪਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਇਸ ਕਰਕੇ ਇਹ ਗੁਰਮੁਖ ਮਾਈ ਭਾਈ ਸਖੀਆਂ ਦੇ ਰੂਪ ਦੇ ਵਿੱਚ ਗਿਆ ਹੈ ਜਿਹੜੇ ਸ਼ਰਧਾ ਵਾਲੇ ਅਤੇ ਭਗਤੀ ਵਾਲੇ ਹੈ ਹਰ ਮੰਗਲ ਗਾਓ ਸਖੀ ਵਾਹਿਗੁਰੂ ਪਰਮੇਸ਼ਰ ਦਾ ਗਸ ਗੁਣ ਗਾਉਣ ਕਰੋ ਕਹਿੰਦੇ ਗੁਣ ਕਾਹਦੇ ਲਈ ਗਾਉਣੇ ਗੁਣ ਗਾਵਤ ਤੇਰੀ ਉਤਰ ਸੁਨੈਣ ਮਿੰਸ ਜਾਏ ਹਮ ਮੈਂ ਬਿਖ ਫੈਲ ਉਹ ਚਿੰਦ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੁਨੈਣ ਰਸਨਾ ਨੂੰ ਕਰਦਿਆਂ ਕਰਦਿਆਂ ਫਿਰ ਅੱਗੇ ਗੁਰੂਆਂ ਦੇ ਸਵਾਸਾਂ ਦੇ ਵਿੱਚ ਵੀ ਵਾਹਿਗੁਰੂ ਦੀ ਕਿਰਪਾ ਨਾਲ ਜੇ ਹੰਕਾਰ ਹੋ ਜੂ ਫਿਰ ਭੁੱਲ ਜੂ ਇਹ ਵਸਾ ਜਾਂ ਮਾੜਾ ਜਿਹਾ ਸੂਖਮ ਹੋ ਗਏ ਮੈਂ ਮੇਰਾ ਜਾਪ ਬੜਾ ਚੱਲ ਪਿਆ ਮੈਂ ਬੜੀ ਮਿਹਨਤ ਕੀਤੀ ਹੈ ਮੈਂ ਤਾਂ ਉਹ
ਉਹ ਅਸ਼ਟਾਵਕਰ ਨੇ ਜਨਕ ਨੂੰ ਗਿਆਨ ਕੀਤਾ ਅਭਿਆਸ ਕਰਨਾ ਹੈ, ਪਰ ਇਹ ਮੈਂ ਉਰੇ ਛੱਡ ਦੇਣੀ ਹੈ। ਦੇਖ ਲਓ ਮੈਂ ਇਹਨੂੰ ਉਰੇ ਹੀ ਛੱਡ ਦੇਣਾ ਹੈ। ਸੁਦਰਸ਼ਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ, ਕਿ ਕਿਸ ਤਰ੍ਹਾਂ ਫੇਰ ਉਹਦੀਆਂ ਨਾਮ ਦੀਆਂ ਵੀ ਸੁਣਦੀਆਂ ਆਪਣੇ, ਜਿਹਨੂੰ ਨਾਮ ਇੱਕ ਤਾਂ ਕਿਸੇ ਬਚਨ ਦਾ ਕੰਨ ਦੇ ਨਾਲ ਸੰਯੋਗ ਹੋਣਾ ਕਿ ਇਸੇ ਵਾਕ ਦਾ, ਇਹਨੂੰ ਇੱਕ ਤਾਂ ਇਹ ਹੈਗਾ ਸੁਣਨ ਦੇ ਨਾਲ, ਅਤੇ ਇੱਕ ਜਿਹਨੂੰ ਨਹੀਂ ਸਮਝ ਆਉਂਦੀ ਹਾਲੇ ਜਾਂ ਹੋਰ ਸੀ, ਉਸਦੇ ਵਾਸਤੇ ਤਾਂ 6 ਗੱਲਾਂ ਕਹੀਆਂ ਨੇ ਕਿ ਵਾਹਿਗੁਰੂ ਦਾ ਨਾਮ ਇਉਂ ਸੁਣੋ, ਉਪਕਰਮ ਉਪਸੰਹਾਰ, ਉਪਪੱਤੀ ਅਪੂਰਵਤਾ, ਅਰਥਵਾਦ। ਇਹ ਜੇ ਸ਼ੰਕੇ ਆ ਜੋ ਉਹਦੇ ਵਿੱਚ ਉਹ ਦੇ, ਉਹਨੂੰ ਸ਼ੰਕੇ ਮੇਟ ਕੇ ਫੇਰ ਸੁਣੋ, ਫੇਰ ਸੁਣੋ ਦੂਰ ਕਰ ਲਿਓ। ਸਵਰਸ਼ਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ, ਫੇਰ ਉਹਦੇ ਵਿੱਚ ਇੱਕ ਤਾਂ ਫਿਰ ਉਹਦੇ ਅੰਦਰ ਤਾਂਘ ਹੁੰਦੀ ਹੈ, ਵੈਰਾਗ ਹੁੰਦਾ ਹੈ। ਅਤੇ ਜਿਸ ਵੇਲੇ ਕੋਈ ਚੀਜ਼ ਥੋੜ੍ਹੀ ਜਿਹੀ ਸਾਨੂੰ ਪ੍ਰਗਟ ਹੁੰਦੀ, ਫਿਰ ਉਤਸ਼ਾਹ ਹੋਰ ਹੁੰਦਾ ਹੈ। ਜਿਸ ਵੇਲੇ ਕੁਛ ਇਉਂ ਉਤਸ਼ਾਹ ਦੇ ਨਾਲ ਫਿਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਇਹ ਹੁਣ ਹੋਰ ਤਾਂਘ ਲੱਗੀ ਹੈ ਵੀ ਕਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਜਾ ਕਰਕੇ ਮਿਲੀਏ। ਪਹਿਲਾਂ ਤਾਂ ਇਹ ਹੁੰਦੀ ਹੈ, ਫਿਰ ਹੋਰ ਹੋ ਜਾਂਦੀ ਹੈ ਅੱਗੇ ਤੋਂ ਅੱਗੇ, ਮੰਤਨ ਪਿਆਸ ਦਰਸ਼ਨ ਕਰੇ, ਕੋਈ ਆਣ ਮਿਲਾਵੇ ਮੈਂ, ਫਿਰ ਮਨ ਵਿੱਚ ਵੀ ਜਿਵੇਂ ਟਿਕਦਾ ਜਾਊਗਾ, ਹੋਰ ਪਿਆਸਾ ਵੱਧਦੀ ਹੈ, ਜਿਵੇਂ ਗਰਮੀ ਦੀ ਰੁੱਤ ਦੇ ਵਿੱਚ ਤੇ ਵੱਧਦੀ ਹੈ। ਮੰਤਨ ਪਿਆਸ ਦਰਸ਼ਨ ਕਰੇ, ਮਨ ਵਿੱਚ ਵੀ ਅਤੇ ਤਨ ਵਿੱਚ ਵੀ। ਗੁਰਮੁਖਾਂ ਦੇ ਜਿਸ ਵੇਲੇ ਕਈਆਂ ਨੂੰ ਇਹ ਪ੍ਰਤੀਤ ਹੁੰਦਾ ਮਨ ਵਿੱਚ ਵੀ, ਅਤੇ ਸਰੀਰ ਦੇ ਵਿੱਚ ਵੀ ਉਹ ਪ੍ਰਤੀਤ ਹੋਣ ਲੱਗ ਪੈਂਦਾ, ਹਾਂ ਵੀ ਨਾਮ ਸਰੀਰ ਦੇ ਅੰਦਰ ਹੀ ਹੈ। ਮੰਤਨ ਪਿਆਸ ਦਰਸ਼ਨ ਕਰੇ, ਵੀ ਹੁਣ ਦਰਸ਼ਨ ਹੋਣ ਵਾਹਿਗੁਰੂ ਪਰਮੇਸ਼ਰ ਦੇ। ਨਾਮ ਸਿਮਰਨ ਤਾਂ ਹੈ, ਇੱਥੋਂ ਤੱਕ ਵੀ ਹੈ ਵੀ ਪਹਿਲਾਂ ਸਰੀਰ ਦੇ ਵਿੱਚ ਕਹਿੰਦੇ ਰੋਮ ਰੋਮ ਦੀ ਵਸਦਾ ਹੈ ਵੀ ਹਾਂ, ਜਾਂ ਆਪਣੇ ਆਪ ਸਵਾਸਾਂ ਦੇ ਵਿੱਚ ਚੱਲਣਾ, ਫਿਰ ਮਨ ਦੇ ਵਿੱਚ, ਫਿਰ ਸਰੀਰ 'ਤੇ ਪ੍ਰਭਾਵ ਪੈਣਾ, ਫਿਰ ਰੋਮ ਰੋਮ ਗੁਰਮੁਖ ਰੋਮ ਰੋਮ ਹਰ ਪਿਆਵੇ, ਫਿਰ ਵੀ ਹੁਣ ਰੱਬ ਨੂੰ ਮਿਲੀਏ। ਕੋਈ ਆਣ ਮਿਲਾਵੇ ਮਾਏ, ਮਾਵਾਂ ਵੱਡੀਆਂ ਹੁੰਦੀਆਂ ਨੇ, ਜਿਵੇਂ ਜਿਹਨਾਂ ਗੁਰਮੁਖਾਂ ਦੇ ਉੱਤੇ ਚਾਹੇ ਮਾਈ ਹੈ ਭਾਈ ਹੈ, ਉਹਨਾਂ 'ਤੇ ਬਹੁਤ ਵੱਡੀ ਬਖਸ਼ਿਸ਼ ਹੋਈ ਹੈ, ਗਿਆਨ ਵੀ ਧਿਆਨ ਵੀ ਜਿਹਨਾਂ ਨੂੰ ਵਾਹਿਗੁਰੂ ਨੇ ਦਿੱਤਾ ਹੈ, ਵੀ ਉਹਨਾਂ ਦੇ ਵਿੱਚ ਬੈਠ ਕੇ ਵੀ ਕੋਈ ਆ ਕੇ ਉਹ ਜਿਹਾ ਗੁਰਮੁਖ ਸਾਨੂੰ ਵੀ ਮਿਲਾ ਦੇਵੇ। ਪਰ ਉਹ ਕਹਿੰਦੇ ਨੇ ਕੋਈ ਆਣ ਮਿਲਾਪ ਹੈ, ਮੇਰਾ ਪ੍ਰੀਤਮ ਪਿਆਰਾ ਹੋ ਤਿਸ ਤੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾ ਹੈ। ਪਰ ਉਹ ਗੁਰਮੁਖ ਆਪ ਨਹੀਂ ਬਣਦੇ, ਉਹ ਕਹਿੰਦੇ ਜੇ ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ 'ਤੇ ਆਈ, ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸੱਚੇ ਸਤਿਗੁਰੂ ਸਾਹਿਬ ਮਿਲ ਜਾਂਦੇ ਹੈ। ਫਿਰ ਵਾਹਿਗੁਰੂ ਕਹਿੰਦੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਨਾ ਕਰੋ, ਚੇਤੇ ਕਰੋ ਖਿਆਲ ਦੇ ਨਾਲ, ਖਿਆਲ ਕਿਤੇ ਜਾਵੇ ਨਾ, ਉਹਨੂੰ ਸਿਮਰਨ ਕਹਿੰਦੇ ਹੈ। ਮੰਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ, ਕੋਈ ਆਣ ਕੇ ਮਿਲਾਵੇ। ਜਿਸ ਤਰ੍ਹਾਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਵਕਤ ਸਿੱਖ ਸੀ ਭਾਈ ਸਨਮੁਖ, ਇਹ ਵਪਾਰੀ ਸੀ, ਦੂਰ ਦੂਰ ਵਪਾਰ ਕਰਦਾ ਸੀ ਅਤੇ ਲੰਕਾ ਵਿੱਚ ਵੀ ਚਲੇ ਗਿਆ। ਇਹਦੀ ਰੀਤੀ ਗੁਰਮਤਿ ਵਾਲੀ ਸੀ ਅਤੇ ਉਹਨਾਂ ਨੂੰ ਹੁਣ ਜਿਹੜੀ ਹਿੰਦੂ ਰੀਤੀ ਅਨੁਸਾਰ ਉਹਨਾਂ ਨੇ ਠੀਕ ਹੈ ਮੰਦਰਾਂ ਵਿੱਚ ਜਾਣਾ, ਭਗਵਾਨ ਜਾਂ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਜਾਂ ਉਹਨਾਂ ਨੇ ਉਹ ਕਰਨੀ ਉਸ ਰੀਤੀ ਦੇ ਨਾਲ, ਅਤੇ ਇਹਦਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਅਤੇ ਵਾਹਿਗੁਰੂ ਪਰਮੇਸ਼ਰ ਜੁੜਨਾ, ਹੋਰ ਗੁਰਮਤਿ ਅਨੁਸਾਰ ਵਿਚਾਰਨ। ਉਹ ਕਹਿੰਦੇ ਜੀ ਰਾਜੇ ਦਾ ਸੀ ਵੀ ਸਾਰੇ ਜਿੰਨੇ ਵੀ ਲੋਕ ਨੇ ਮੇਰੇ ਦੇਸ਼ ਵਿੱਚ ਰਹਿੰਦੇ, ਉਹ ਜ਼ਰੂਰ ਮੰਦਰਾਂ 'ਚ ਜਾਇਆ ਕਰੋ, ਰੱਬ ਦੀ ਭਗਤੀ ਕਰਿਆ ਕਰੋ, ਉਹ ਭਗਤੀ ਉਹਨੂੰ ਕਹਿੰਦੇ ਸੀ ਉਹ ਕੁਛ ਵੀ ਨਹੀਂ ਕਰਦਾ, ਤੁਹਾਡੇ ਦੇਸ਼ ਵਿੱਚ ਰਹਿੰਦਾ ਹੈ। ਰਾਜੇ ਨੇ ਕਿਹਾ ਵੀ ਜਿਹੜਾ ਨਾ ਕਰੂਗਾ ਤੇ ਉਹਨੂੰ ਉਹਦੇ ਨਾਲ ਮੈਂ ਠੀਕ ਉਹਨੂੰ ਡੰਡ ਦਊਂਗਾ। ਕਹਿੰਦੇ ਜੀ ਉਹ ਹੋਰ ਹੀ ਰੀਤੀ ਕਰਦਾ ਹੈ, ਕੀ ਕਰਦਾ ਹੈ ਅਸੀਂ ਉਹਨੂੰ ਪੁੱਛ ਲਓ, ਬੁਲਾ ਲੈਂਦਾ ਕਿ ਤੂੰ ਹੋਰ ਰੀਤੀ ਕਰਦਾ, ਤੇਰਾ ਕੌਣ ਹੈ, ਤੇਰਾ ਗੁਰੂ ਕੌਣ ਹੈ? ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਨੇ ਇਹ ਸਿੱਖਿਆ ਦਿੱਤੀ ਹੈ, ਉਸਦੇ ਅਨੁਸਾਰ ਮੈਂ ਚੱਲਦਾ। ਜੇ ਉਹ ਕਿੱਥੇ ਨੇ ਉਹਨਾਂ ਦਾ ਇਹ ਨਹੀਂ ਪਤਾ ਵੀ ਅੱਜ ਕਿੱਥੇ ਨੇ ਤੇ ਕੱਲ੍ਹ ਨੂੰ ਕਿੱਥੇ ਨੇ। ਮੇਰੇ ਰਾਜੇ ਨੇ ਕਿਹਾ ਵੀ ਹਾਂ ਇਹਨਾਂ ਦੀ ਰੀਤੀ ਵੇਖ ਕੇ ਜਾਂ ਹੋਰ ਚੀਜ਼ ਹੈ, ਵਿਚਾਰਾਂ ਇਹਨਾਂ ਨਾਲ ਹੁੰਦੀਆਂ ਨਹੀਂ, ਇਹਨਾਂ ਨੂੰ ਵੀ ਉਤਸ਼ਾਹ ਜਾ ਗਿਆ। ਕਹਿੰਦੇ ਵੀ ਉਹ ਗੁਰੂ ਨਾਨਕ ਸਾਹਿਬ ਤੈਨੂੰ ਗਿਆਨ ਦੇਣਗੇ, ਵਾਹਿਗੁਰੂ ਦੇ ਦਰਸ਼ਨ ਕਰਾ ਦੇਣਗੇ ਤੇ ਉਹਨਾਂ ਨੂੰ ਤੂੰ ਇਹ ਜੀ ਕਿਵੇਂ ਆਉਣਗੇ, ਉਹਨਾਂ ਨੂੰ ਤੂੰ ਪ੍ਰੇਮ ਦੇ ਨਾਲ ਯਾਦ ਕਰੀ ਜਾ। ਜਿਵੇਂ ਜਿਵੇਂ ਤੇਰਾ ਪ੍ਰੇਮ ਵੱਧ ਰਿਹਾ ਗਿਆ ਨਾ, ਚਾਹੇ ਕਿਤੇ ਵੀ ਹੋਣ, ਚਾਹੇ ਇਸ ਦੇਸ਼ ਦੀ ਤਾਂ ਕੀ ਗੱਲ ਹੈ ਤੇ ਚਾਹੇ ਉਤਲੇ ਲੋਕਾਂ ਦੇ ਵਿੱਚ ਵੀ ਹੋਣ, ਚਾਰ ਦੇ ਜੇ ਪਾਤਾਲਾਂ ਪਾਤਾਲ ਲੱਗ ਤੇ ਉੱਥੇ ਹੀ ਉਹ ਤੇਰੇ ਪ੍ਰੇਮ ਦੀ ਖਿੱਚ ਨਾਲ ਆ ਜਾਣਗੇ। ਇਹ ਕਰਦਾ ਰਿਹਾ ਕਰਦਾ ਰਿਹਾ ਤੇ ਪ੍ਰੇਮ ਦੇ ਨਾਲ ਹੋਰ ਵੀ ਕੋਈ ਦਿੱਲੇ ਪਾਸੇ ਲੱਗੇ, ਚੰਗਾ ਵਿਰਾਗ ਹੋਵੇ, ਰਾਜਾ ਸੀ, ਕਈ ਗੁਰੂ ਜਿਹੜੇ ਹੋਰ ਬਣੇ ਬਣਾਏ, ਉਹ ਕਹਿੰਦੇ ਅਸੀਂ ਇਹਨੂੰ ਚੇਲਾ ਬਣਾ ਲਈਏ ਵੀ ਅਸੀਂ ਗੁਰੂ ਨਾਨਕ ਸਾਹਿਬ ਹੈ, ਇਉਂ ਕਹਿ ਦਈਏ ਭੁਲੇਖਾ ਪਾ ਕੇ ਉਹ ਆਉਣ ਲੱਗ ਪਏ। ਕੋਈ ਸ਼ਕਤੀਆਂ ਆਉਣ ਵੀ ਆਉਣ ਲੱਗ ਪਏ ਆਪਣੀਆਂ ਦਿਖਾਉਣ ਜਾਂ ਹੋਰ ਚੀਜ਼, ਕੋਈ ਪਖੰਡੀ ਡੰਬੀ ਵੀ ਆਉਣ ਲੱਗ ਪਏ ਤੇ ਉਹ ਜਦੋਂ ਕੋਈ ਰਾਜਾ ਗੱਲਬਾਤ ਪੁੱਛੇ ਜਾਏ ਉਹਦੇ ਵਿੱਚ ਪੂਰੇ ਨਾਮ ਤਨ ਤੇ ਉਹਦੀ ਸ਼ਰਧਾ ਟੁੱਟ ਜਾਏ। ਉਹ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ। ਅਤੇ ਭਾਈ ਮਨਸੁਖ ਜਿਹੜਾ ਸੀ ਇਹ ਆਪਣੇ ਵਪਾਰੀ ਸੀ, ਇੱਧਰ ਵੀ ਜਾਂਦਾ ਉੱਧਰ ਨਾ, ਹੁਣ ਕੀ ਕਰੀਏ। ਫਿਰ ਇਹਨੇ ਇੱਕ ਪਰਖ ਰੱਖ ਲਈ, ਪੰਜਾਂ ਦੇ ਵਿੱਚੋਂ ਜਿਹੜਾ ਮਹਾਂਬਲੀ ਹੈ ਇਹਦੀ, ਕਿ ਜਿਹਦੇ ਨਾਲ ਇਸਤਰੀ ਪੁਰਖ ਕਾਮ ਵਿਆਪੇ ਪਿਰਾ ਜੀਓ, ਵੀ ਇਹ ਸਪਰਸ਼ ਦੇ ਸੁੱਖ ਦੇ ਵਿੱਚ ਇੱਥੋਂ ਫੇਲ ਹੋ ਜਾਂਦੇ ਹੈ। ਫਿਰ ਇਸ ਦੇਸ਼ ਦੇ ਵਿੱਚ ਪਦਮਣੀਆਂ ਸੀਆਂ, ਇਹਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਕੋਈ ਨਾਟਕੀ ਚੇਟਕੀ ਆਏ, ਸਿੱਧੀਆਂ ਵਾਲੇ ਆਏ, ਉਹਦੇ ਵਿੱਚ ਉਹ ਸਾਰੇ ਗਿਰਾਵਟ 'ਚ ਆ ਗਏ। ਇਹਦਾ ਜਦੋਂ ਬਹੁਤ ਪ੍ਰੇਮ ਵਿਰਾਗ ਵਧ ਗਿਆ ਅਤੇ ਗੁਰੂ ਨਾਨਕ ਸਾਹਿਬ ਵੀ ਇਹਦਾ ਬਾਹਰ ਬਗੀਚਾ ਸੀ, ਉੱਥੇ ਸਾਧੂ ਆ ਕੇ ਰਹਿੰਦੇ ਸੀ ਲੋਕ, ਗਿਆ ਉਹ ਸੁੱਕਾ ਪਿਆ ਸੀ, ਗੁਰੂ ਨਾਨਕ ਸਾਹਿਬ ਆ ਗਏ ਅਤੇ ਉਹ ਸਾਰਾ ਹਰਾ ਹੋ ਗਿਆ, ਸਾਰਾ ਹਰਾ ਭਰਾ ਹੋ ਗਿਆ। ਕਹਿੰਦੇ ਜੀ ਐਸਾ ਕੋਈ ਸਾਧੂ ਆਇਆ ਹੈ ਜਾਂ ਪੂਰਨ ਪੁਰਖ, ਉਹਨੇ ਸਭ ਕੁਛ ਹੀ ਹਰਾ ਭਰਾ ਹੋ ਗਿਆ। ਇਹਦੀ ਸ਼ਰਧਾ ਟੁੱਟੀ ਸੀ ਵੀ ਕਈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਦਿਖਾ ਦਿੰਦੇ ਹੈ। ਚਲੋ ਇਹਨੂੰ ਪਰਖ ਵਾਸਤੇ ਕੱਪੜੇ ਲੀੜੇ ਹੋਰ ਇਸ ਤਰ੍ਹਾਂ ਬਹੁਤ ਚੀਜ਼ਾਂ ਕੋਈ ਪਰਖ ਵਾਸਤੇ ਭੇਜੀਆਂ, ਪਰ ਸਤਿਗੁਰੂ ਸਾਹਿਬ ਨੇ ਕੋਈ ਅੰਗੀਕਾਰ ਨਹੀਂ ਕੀਤੀ। ਫਿਰ ਇਸਨੇ ਪਦਮਣੀਆਂ ਭੇਜੀਆਂ, ਪਦਮਣੀਆਂ ਇੱਕ ਇਸਤਰੀ ਦੀ ਖਾਸ ਜਾਤੀ ਹੈ ਵੀ ਉਹ ਸਾਧੂ ਦੀ ਪਰਖ ਕਰੋ ਅਤੇ ਰਾਤ ਨੂੰ ਵੀ ਉਹਦੇ ਕੋਲ ਰਹੋ। ਇਹ ਆ ਗਈਆਂ ਅਤੇ ਸਭ ਹਾਵ ਭਾਵ ਕੀਤੇ ਜਾਂ ਹੋਰ ਜਿਵੇਂ ਵੀ ਇਹਨਾਂ ਦਾ ਮਨ ਪਤਿਤ ਹੋ ਜਾਏ, ਸਾਡੇ 'ਤੇ ਗਿਰਾਵਟ ਆ ਜਾਏ, ਪਰ ਸਤਿਗੁਰੂ ਸਾਹਿਬ ਜੀ ਉਸ ਤਰ੍ਹਾਂ ਹੀ ਡੋਲ ਰਹੇ ਅਤੇ ਦਿਨ ਚੜ੍ਹਨ ਵਾਲਾ ਵੀ ਹੋ ਗਿਆ। ਫਿਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਕਿਉਂ ਆਈਆਂ, ਤੁਹਾਨੂੰ ਕਿਹਨੇ ਭੇਜਿਆ? ਕਹਿੰਦੇ ਜੀ ਸਾਨੂੰ ਰਾਜੇ ਨੇ ਭੇਜਿਆ, ਅਸੀਂ ਇੱਥੇ ਆ। ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਕਿਹਾ ਵੀ ਗਾਛਾ ਪੁੱਤਰੀ ਰਾਜਕੁਮਾਰ, ਤੁਸੀਂ ਰਾਜ ਕੰਨਿਆ ਹੋ, ਉਹਨੂੰ ਭੇਜੀਆਂ ਅਤੇ ਸਾਡੀਆਂ ਪੁੱਤਰੀਆਂ ਲੱਗਦੀਆਂ, ਤੇ ਨਾ ਭਣੋ ਸੱਚ ਦੌਤ ਸਵਾਰ, ਪ੍ਰੈ ਸੇਵੋ ਸੱਚ ਨਾਮ ਆਧਾਰ। ਆਪਣੇ ਪਤੀਆਂ ਦੀ ਸੇਵਾ ਕਰੋ ਤੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਲਿਆ ਕਰੋ ਉੱਠ ਕੇ। ਇਹ ਸ਼ਬਦ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਜਿਸ ਵੇਲੇ ਉਚਾਰਨ ਕੀਤਾ ਉਸ ਵੇਲੇ ਇਹਨਾਂ ਦੀ ਜਿਹੜੀ ਸੁਰਤ ਸੀ ਉਹ ਸਰੀਰ ਵੱਲੋਂ ਉੱਠ ਕੇ ਨਾ ਉਹ ਜਿਹੜਾ ਘੱਟ ਘੱਟ ਮੈਂ ਹਰਜੀ ਵਸੋ ਦੇ ਵਿੱਚ ਲੀਨ ਹੋ ਗਈ, ਸਮਾਧੀ ਦੇ ਵਿੱਚ ਹੋ ਗਈ। ਦੇਖੋ ਇਹ ਗੁਰੂ ਨਾਨਕ ਸਾਹਿਬ ਸਮਾਧੀ ਵਿੱਚ ਕਾਫੀ ਚਿਰ ਰਹੀ ਹੈ। ਸਤਿਗੁਰੂ ਸਾਹਿਬ ਜੀ ਨੇ ਸਾਰਾ ਸ਼ਬਦ ਪੂਰਾ ਕੀਤਾ ਤੇ ਸਮਾਧੀ ਚ ਉੱਠੀਆਂ। ਸਤਿਗੁਰੂ ਸਾਹਿਬ ਜੀ ਨੇ ਕਿਹਾ ਜਾਓ, ਆਪਣੇ ਰਾਜੇ ਨੂੰ ਕਹਿ ਦਿਓ ਜਾ ਕੇ ਵੀ ਆਹ ਗੱਲਬਾਤ ਹੈ। ਰਾਜੇ ਕੋਲ ਗਈਆਂ ਨੇ, ਉਹਨੇ ਕਿਹਾ ਵੀ ਦੱਸੋ ਕੈਸਾ ਸਾਧੂ ਹੈ। ਤੇ ਉਸਨੇ ਕਿਹਾ ਜੀ ਵੀ ਉਹ ਸਾਧੂ ਕੀ ਹੈ, ਉਹ ਤਾਂ ਅਸੀਂ ਉਹਨਾਂ ਦੀ ਮਹਿਮਾ ਜੇ ਰੱਬ ਵੀ ਕਹਿ ਦਈਏ, ਗੁਰੂ ਨੇ ਗੁਰੂ ਵੀ ਕਹਿ ਦਈਏ ਵੀ ਉਹ ਹੀ ਥੋੜ੍ਹੀ ਹੈ। ਉਹਨਾਂ ਨੇ ਤਾਂ ਇੱਕ ਸ਼ਬਦ ਹੀ ਪੜਿਆ ਤੇ ਸਾਰੇ ਸਾਡੀਆਂ ਵਾਸ਼ਨਾ ਮੇਟ ਕੇ ਉੱਥੇ ਪਹੁੰਚਾ ਦਿੱਤਾ ਤੇ ਹੁਣ ਸਾਨੂੰ ਜਿਹੜੇ ਇਸ ਪ੍ਰਸਾਦਿਕ ਦੇ ਸੁੱਖ ਨੇ ਸੰਬੰਧ ਕਰਕੇ ਇਹ ਸਾਨੂੰ ਜਿਵੇਂ ਕੋਈ ਵਿਸ਼ਟੇ ਨੂੰ ਖਾਣਾ ਨਹੀਂ ਨਾ ਚਾਹੁੰਦਾ, ਉਹ ਐਸਾ ਸੁੱਖ ਐਸਾ ਆਨੰਦ। ਕਹਿੰਦੇ ਅੱਛਾ, ਫਿਰ ਕਹਿੰਦੇ ਚੰਗਾ ਹੁਣ ਮੈਂ ਵੀ ਚੱਲਦਾ। ਇਹ ਤਾਂ ਇਹਨੇ ਪਰਖ ਕੀਤੀ, ਹੁਣ ਗੁਰੂ ਨਾਨਕ ਸਾਹਿਬ ਵੀ ਇਸ ਦੀ ਥੋੜ੍ਹੀ ਪਰਖ ਕਰਦੇ। ਤੇ ਸਤਿਗੁਰੂ ਸਾਹਿਬ ਜੀ ਇਹ ਗਏ ਤੇ ਸਤਿਗੁਰੂ ਸਾਹਿਬ ਜੀ ਗੁਪਤ ਹੋ ਗਏ, ਗੁਪਤ ਹੋ ਗਏ। ਤੇ ਫਿਰ ਕਰਦੇ ਕਰਦੇ ਨੂੰ ਕਿਤੇ ਉੱਥੇ ਦੇਖੇ ਵੀ ਇੱਥੇ ਬੈਠੇ ਹੋਣਗੇ, ਇੱਥੇ ਬੈਠਣਗੇ। ਬਹੁਤ ਉਸਦਾ ਜਦੋਂ ਪ੍ਰੇਮ ਤੇ ਵਿਰਾਗ ਵੱਧ ਗਿਆ ਤੇ ਕਿਤੇ ਚਮਕ ਥੋੜ੍ਹੀ ਜਿਹੀ ਸਤਿਗੁਰੂ ਸਾਹਿਬ ਜੀ ਪਾ ਵੀ ਦਿੰਦੇ ਹੈ ਪਰ ਪੂਰੇ ਨੇ। ਇਸ ਨੂੰ ਇਹਨੇ ਵੀ ਮੈਨੂੰ ਪੂਰੇ ਦਰਸ਼ਨ ਦੇ, ਫਿਰ ਇਹ ਬੇਸੁਰਤ ਹੋ ਕੇ ਡਿੱਗ ਪਿਆ। ਗੁਰੂ ਮਹਾਰਾਜ ਜੀ ਦੇ ਵਿਰਾਗ ਪ੍ਰੇਮ ਦੇ ਵਿੱਚ ਫਿਰ ਸਤਿਗੁਰੂ ਸਾਹਿਬ ਜੀ ਪ੍ਰਗਟ ਹੋ ਕੇ ਤੇ ਆਪਣਾ ਚਰਨ ਛੁਹਾਇਆ, ਇਸਨੂੰ ਚਰਨ ਛੁਹਾਇਆ ਤੇ ਇਸਨੂੰ ਸੁਰਤ ਆ ਗਈ ਤੇ ਖੜੇ ਵੇਖੇ। ਫਿਰ ਕਹਿੰਦਾ ਜੀ ਹੁਣ ਕਿਰਪਾ ਕਰੋ, ਮੇਰਾ ਜਨਮ ਮਰਨ ਬੇਟੋ, ਮੈਂ ਤਾਂ ਮਨ ਸੁਖ ਦੀ ਸੰਗਤ ਕਰਕੇ ਤੁਹਾਨੂੰ ਉਰਾਦਿਆ ਸੀ, ਤੁਸੀਂ ਆ ਗਏ ਤੇ ਬਹੁਤੇ ਲੋਕ ਇਸ ਤਰ੍ਹਾਂ ਝੂਠੇ ਪਖੰਡੀ ਸੀ ਤਾਂ ਕਰਕੇ ਮੈਂ ਪਰਖ ਰੱਖੀ ਸੀ, ਮੇਰੀਆਂ ਭੁੱਲਾਂ ਮਾਫ਼ ਕਰੋ। ਮੈਨੂੰ ਵੀ ਉਸ ਆਨੰਦ ਸਰੂਪ ਦੇ ਵਿੱਚ ਟਿਕਾਓ ਜਿਹਨਾਂ ਨੂੰ ਉਹਨਾਂ ਬੀਬੀਆਂ ਨੇ ਤੁਸੀਂ ਕਿਰਪਾ ਕਰ ਦਿੱਤੀ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਅਤੇ ਨਾਲੇ ਚਲੋ ਚਰਨ ਪਾਓ ਮੇਰੇ ਘਰ ਦੇ ਵਿੱਚ। ਸਭ ਉਸ ਵੇਲੇ ਜਿਸ ਤਰ੍ਹਾਂ ਸਤਿਗੁਰਾਂ ਦਾ ਸਤਿਕਾਰ ਕੀਤਾ, ਉਪਦੇਸ਼ ਦਿੱਤਾ ਵੀ ਇਹਨੂੰ ਕਮਾਓ, ਇਉਂ ਨਹੀਂ ਉਹਨਾਂ ਵਾਂਗੂ ਨਹੀਂ, ਉਹ ਬੀਬੀਆਂ ਵਾਂਗੂ ਨਹੀਂ ਵੀ ਇੱਕਦਮ ਹੀ। ਇਹ ਗੁਰੂ ਮਹਾਰਾਜ ਦੀ ਭਗਤੀ ਪ੍ਰਗਟ ਕਰਨੀ ਸੀ ਨਾ ਵੀ ਰਾਜਾ ਭਗਤੀ ਕਰੂਗਾ, ਦੂਜੇ ਵੀ ਕਰਨਗੇ, ਸਾਰੇ ਦੇਸ਼ ਦੇ ਵਿੱਚ ਹੀ ਭਗਤੀ ਫੈਲਾਉਣੀ ਹੈ ਵਾਹਿਗੁਰੂ ਦੀ, ਫਿਰ ਆਪ ਨਹੀਂ ਕੁਝ ਬਣਨਾ। ਤੇ ਉਹ ਸਿਮਰਨ ਕਰੋ, ਵਾਹਿਗੁਰੂ ਪਰਮੇਸ਼ਵਰ ਨੂੰ ਯਾਦ ਕਰੋ ਤੇ ਉਹ ਸਭ ਤੁਹਾਡੀਆਂ ਕਾਮਨਾ ਪੂਰੀ ਕਰੂਗਾ। ਉਹ ਵਾਹਿਗੁਰੂ ਪਰਮੇਸ਼ਵਰ ਇਹੋ ਜਿਹਾ ਨਹੀਂ ਵਿਅਕਤੀਗਤ ਨਹੀਂ ਹੈ ਤੇ ਉਹਦੇ ਸਰੂਪ ਦੇ ਜੇ ਸਰਗੁਣ ਜਾਂ ਹੋਰ ਸਰਗੁਣ ਸਰੂਪ ਤਾਂ ਫਿਰ ਉਹਨਾਂ ਦਾ ਨਿਸ਼ਚੈ ਵੀ ਇਹੀ ਹੈ ਤੋਂ ਬਾਹਰ ਕੋਈ ਨਹੀਂ, ਕਿਉਂ ਜੇ ਸਰਗੁਣ ਸਰੂਪ ਧਾਰ ਕੇ ਉਹ ਆ ਗਿਆ ਹੋਰ ਹੀ ਰੂਪ ਹੋਊਗਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ। ਹਾਂ ਜੇ ਚਿੱਤਰ ਦਰਸ਼ਨ ਤੋਂ ਜਾਂ ਹੋਰ ਵੀ ਇਸ ਤਰ੍ਹਾਂ ਨਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਉਹਨੂੰ ਸਰਗੁਣ ਸਰੂਪ ਕਹਿੰਦੇ ਆ, ਨਾਮ ਹੀ ਸਰੂਪ ਵਿਵਸਥਾ ਹੈ। ਇਹ ਹੈ ਪ੍ਰੇਮ ਦੀ ਮੰਤਨ ਪਿਆਸ ਦਰਸ਼ਨ ਕਰੇ, ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਸਤਿਗੁਰੂ ਸਾਹਿਬ ਜੀ ਮਿਲ ਸਕਦੇ ਨੇ ਹਰ ਹਰ ਨਾਮ ਤੇ ਆਏ। ਉਹ ਕਹਿੰਦੇ ਭਾਈ ਧਿਆਨ ਧਿਆਇਆ ਕਰੋ ਇੱਕ ਚਿੱਤ, ਇਹ ਮਨ ਹਰ ਜੀ ਧਿਆਏ ਤੁਸੀਂ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ ਤਾਏ, ਹੋ ਹਰ ਕੇ ਸਤ ਬਲਿਹਾਰ ਨੇ ਜਿਤ ਸੇਵੇ ਸੁਖ ਪਾਏ, ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ। ਫਿਰ ਉਹਦੇ ਵਿੱਚ ਉਤਸ਼ਾਹ ਪ੍ਰੇਮ ਹੁੰਦਾ। ਅੱਗੇ ਚਲੋ ਜੀ।
ਸੰਤ ਸਹਾਈ ਪ੍ਰੇਮ ਕੇ
ਹਾਂ ਤਿਨਕਾ ਲਾਗਾ ਪਾਏ।
ਕਹਿੰਦੇ ਜੀ ਪ੍ਰੇਮ ਲੱਗਦਾ ਕਿੱਥੋਂ? ਇਸ ਲਈ ਕਹਿੰਦੇ ਭਾਈ ਜਿੱਥੇ ਵਾਹਿਗੁਰੂ ਪਰਮੇਸ਼ੁਰ ਦੀ ਵਿਚਾਰ ਹੋਵੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀਏ ਅਤੇ ਉਹਦੇ ਗੁਰਮੁਖ ਪਿਆਰੇ ਉਹਦੀ ਵਿਚਾਰ ਕਰਦੇ ਹੋਣ ਵੀ ਇਉਂ ਸਾਨੂੰ ਮਿਲਿਆ ਆ, ਅਸੀਂ ਗੁਰੂ ਦੀ ਸ਼ਰਨ ਲਈ ਹੈ ਅਤੇ ਸੰਤ ਸਹਾਈ ਉਹਦੀ ਵਿਚਾਰ ਕਥਾ ਵਿਚਾਰ ਹੁੰਦਿਆਂ ਉਹ ਇੰਨੀ ਉਹ ਸਹਾਇਤਾ ਹੈ, ਉਹਦੇ ਮਨ ਦੇ ਮਨ ਨੂੰ ਸਹਾਰਾ ਮਿਲਦਾ, ਸਹਾਇਤਾ ਮਿਲਦੀ ਹੈ ਵੀ ਹਾਂ ਵੀ ਇਸ ਤਰ੍ਹਾਂ ਵੀ ਗੁਰੂ ਦੀ ਸ਼ਰਨ ਲਓ, ਉਪਦੇਸ਼ ਲਓ, ਉਸਨੂੰ ਕਮਾਓ। ਸੰਤ ਸਹਾਈ ਪ੍ਰੇਮ ਕੇ ਅਤੇ ਉਸੇ ਨੂੰ ਕਿਹਾ ਵੀ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੇ। ਜੇ ਉਹ ਗੁਰਮੁਖ ਉਸ ਤਰ੍ਹਾਂ ਦੀਆਂ ਵਿਚਾਰਾਂ ਵਾਲੇ ਹੋਣਗੇ, ਉਹ ਆਪ ਕਮਾਈ ਵਾਲੇ ਹੋਣਗੇ ਕਿਤੇ ਦੂਜਿਆਂ ਦੇ ਵੀ, ਅਤੇ ਫਿਰ ਉਹ ਤਾਂ ਉਹਨਾਂ ਦੇ ਬਿਨਾਂ ਪ੍ਰੇਮ ਨਹੀਂ ਪੈਦਾ। ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਅਤੇ ਸ਼ਰਧਾ ਪ੍ਰੇਮ ਤੋਂ ਬਿਨਾਂ ਪਹਿਲਾਂ ਸ਼ਰਧਾ ਹੋਊਗੀ ਅਤੇ ਫਿਰ ਨਿਮਰਤਾ ਹੋਊਗੀ। ਸ਼ਰਧਾ ਜਿੱਥੇ ਹੋਈ ਸੰਗਤ ਦੇ ਵਿੱਚ ਨਿਮਰਤਾ ਚਾਹੀਦੀ ਹੈ, ਸ਼ਰਧਾ ਅਤੇ ਨਿਮਰਤਾ ਅਤੇ ਖਿੱਚ ਪ੍ਰੇਮ ਅਤੇ ਉਤਸ਼ਾਹ ਅਤੇ ਵਿਸ਼ਵਾਸ, ਇਹ ਪੰਜ ਗੱਲਾਂ ਸਿਮਰਨ ਕਰਦੇ ਹਾਂ ਵੀ ਕਿ ਹਰ ਕਾ ਨਾਮ ਤੇ ਆਇਕ ਹੋ ਰਹੇ ਆ ਭਾਈ। ਇਹ ਭਰਾਵਾ ਹੁਣ ਸੁੱਕਾ ਪਿਆ, ਮਨ ਖੁਸ਼ਕ ਹੈ, ਅਸ਼ਰਧਕ ਹੈ, ਨਾਸਿਕਪੁਣਾ ਹੈ, ਫਿਰ ਪ੍ਰੇਮ ਦੇ ਨਾਲ ਹਰਾ ਭਰਾ ਹੋ ਜਾਏਗਾ, ਸ਼ੁਭ ਗੁਣਾਂ ਦੇ ਨਾਲ ਹਰਾ ਭਰਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗਾਂ ਪਾਏ, ਅਸੀਂ ਉਹਨਾਂ ਦੇ ਚਰਨੀ ਲੱਗੀਏ। ਚਰਨੀ ਕੀ ਲੱਗਣਾ ਹੋਣਾ ਵੀ ਨੀਵੇਂ ਹੋ ਕੇ, ਜੇ ਚਰਨੀ ਸ਼ਰਧਾ ਹੋਊਗੀ ਤੇ ਜਿਸ ਤਰ੍ਹਾਂ ਉਹ ਸਿੱਖਿਆ ਕਹਿੰਦੇ ਵੀ ਆਹ ਗੁਰੂ ਕੀ ਸਿੱਖਿਆ ਹੈ ਜਾਂ ਗੁਰੂ ਮਹਾਰਾਜ ਕਹਿੰਦੇ ਨੇ ਵੀ ਉਹਨੂੰ ਕਮਾਉਣਾ ਸ਼ੁਰੂ ਕਰਦੇ। ਹਾਂ ਤਿਨਕੇ ਲਾਗਾਂ ਪਾਏ, ਉੱਚੇ ਨਾ ਬਣੀਏ ਵੀ ਮੈਂ ਹੀ ਉੱਚਾ ਸਾਧ ਸੰਗਤ ਦੇ ਵਿੱਚ, ਤਾਂ ਉਹ ਕੁਛ ਪਾਈਆਂ ਜਾਂ ਹੋਈਆ ਰਹਿੰਦਾ। ਜਿਸੇ ਪ੍ਰਾਪਤ ਤਿਸ ਨਾਮ ਲੈਣਾ। ਚਲੀਏ ਜੀ,
ਬਿਨ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾਹੀਂ ਜਾਏ।
ਅਸੀਂ ਸੁੱਖ ਭਾਲਦੇ ਫਿਰਦੇ ਹਾਂ ਇਸ ਦੁਨੀਆਂ ਦਾ ਵੀ ਰਾਜਾ ਬਣ ਜਾਵੇ ਵੀ ਬਹੁਤ ਪਦਾਰਥ ਹੋ ਜਾਣ ਜਾਂ ਪਦਵੀਆਂ ਹੋ ਜਾਣ, ਅਤੇ ਉਹਨੂੰ ਵੀ ਰਾਜੇ ਨੂੰ ਵੀ ਉਹ ਮਨ ਚੰਚਲ ਹੈ, ਉਹਦੀ ਵੀ ਨਹੀਂ ਤ੍ਰਿਪਤੀ ਹੁੰਦੀ। ਕਿੰਨੀਆਂ ਹੀ ਕੋਈ ਵਸਤੂਆਂ ਹੋਣ ਜਾਂ ਹੋਰ, ਅਤੇ ਉਹ ਨਾਸ਼ਵੰਤ ਹੈ, ਸਰੀਰ ਵੀ ਨਾਸ਼ਵੰਤ ਹੈ, ਚਲੀ ਜਾਣੀ ਹੈ। ਇਸ ਦੇ ਨਾਲੋਂ ਫਿਰ ਹੋਰ ਜਿਹੜਾ ਉੱਤੇ ਹੈ, ਕੋਈ ਗਾਇਨ ਕਰਦੇ ਹੈ ਉਹਨਾਂ ਨੂੰ ਜ਼ਿਆਦਾ ਸੁੱਖ ਹੈ, ਫਿਰ ਇੰਦਰ ਨੂੰ ਜ਼ਿਆਦਾ ਸੁੱਖ ਹੈ, ਜੇ ਬ੍ਰਹਸਪਤ ਨੂੰ ਜ਼ਿਆਦਾ ਸੁੱਖ ਹੈ, ਇਸ ਤਰ੍ਹਾਂ 11 ਦਰਜੇ ਸੁੱਖ ਦੇ ਮੰਨੇ ਹੈ, ਫਿਰ ਬ੍ਰਹਮਾ ਦੇ ਤਾਈਂ, ਵਿਸ਼ਨੂੰ ਦੇ ਤਾਈਂ, ਪਰ ਉਹ ਸੁੱਖ ਨਹੀਂ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਸੁੱਖ ਸਰੂਪ ਭਗਤਾਂ ਨੂੰ ਬਖਸ਼ ਦਿੰਦਾ ਹੈ। ਉਹ ਅਵਿਨਾਸ਼ੀ ਸੁੱਖ ਹੈ ਅਤੇ ਉਸ ਵਰਗਾ ਹੋਰ ਕੋਈ ਸੁੱਖ ਨਹੀਂ ਹੈ। ਉਹਦੇ ਵਿੱਚ ਤ੍ਰਿਸ਼ਨਾ ਨਹੀਂ ਮਿਟਦੀ ਦੂਸਰੇ ਸੁੱਖਾਂ ਦੇ ਵਿੱਚ, ਅਤੇ ਨਾਸ਼ਵੰਤ ਨੇ। ਪ੍ਰਭ ਨੇ ਕਿਉਂ ਸੁੱਖ ਪਾਈਏ? ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਉਹ ਸੁੱਖ ਜਿਹੜਾ ਨਾ ਉਹ ਪ੍ਰਾਪਤ ਨਹੀਂ ਹੁੰਦਾ। ਜੈਸੇ ਕਿ ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਹਾਂਜੀ,
ਬਿਨ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾਹੀ ਜਾਏ।
ਇਸ ਕਰਕੇ ਉਹਨੂੰ ਨਾ ਤਾਂ ਰਾਜੇ ਉਸ ਸੁੱਖ ਨੂੰ ਦੇ ਸਕਦੇ ਹੈ, ਨਾ ਬ੍ਰਹਮਾ ਦੇ ਸਕਦਾ ਹੈ, ਬ੍ਰਹਮਾ ਤਾਂ ਆਪ ਡੋਲਦਾ ਫਿਰਿਆ, ਅਤੇ ਨਾ ਇੰਦਰ ਦੇ ਸਕਦਾ ਹੈ, ਉਹ ਵਿਸ਼ੇ ਸੁੱਖ 'ਤੇ ਡੋਲ ਗਿਆ। ਹੋਰ ਕੋਈ ਨਹੀਂ ਦੇ ਸਕਦਾ ਬਿਨ ਪ੍ਰਭ ਕਿਉਂ ਸੁੱਖ ਪਾਈਐ ਹੋਰ ਦੂਜੀ ਨਾਹੀ ਜਾਏ, ਹੋਰ ਕੋਈ ਜਗ੍ਹਾ ਨਹੀਂ ਹੈ। ਤੇ ਇੰਦਰ ਲੋਕ ਸ਼ਿਵ ਲੋਕਾ ਜਾਵੇ ਉੱਥੇ ਤੱਕ ਬਾਹਰ ਆਏ, ਉੱਥੋਂ ਫਿਰ ਆਉਣਾ ਪਊਗਾ, ਜੰਮਣਾ ਮਰਨਾ ਪਊਗਾ। ਚਲੀਏ ਜੀ,
ਜਿੰਨੀ ਚਾਖਿਆ ਪ੍ਰੇਮ ਰਾਸ ਸੇ ਤ੍ਰਿਪਤ ਰਹੇ ਗਾਏ।
ਜਿਨ੍ਹਾਂ ਨੂੰ ਸਾਧ ਸੰਗਤ ਕਰਦੇ ਆ ਪ੍ਰੇਮ ਲੱਗ ਗਿਆ, ਤੇ ਪ੍ਰੇਮ ਦੇ ਜਿੱਥੇ ਪ੍ਰੇਮ ਲੱਗਿਆ ਉਹ ਯਾਦ ਵੀ ਆਉਂਦਾ ਹੈ ਤੇ ਨਾਲ ਨਾਮ ਲਾ ਲਿਆ, ਤੇ ਨਾਮ ਦਾ ਜਿਹਨਾਂ ਨੂੰ ਰਸ ਆਉਣ ਲੱਗ ਪਿਆ, ਇਕਾਗਰ ਹੋ ਗਏ। ਜਿਨੀ ਚਾਖਿਆ ਪ੍ਰੇਮ ਰਸ, ਪ੍ਰੇਮ ਕਰਕੇ ਨਾਮ ਰਸ ਨੂੰ ਚਾਹੀਏ, ਸੇ ਤ੍ਰਿਪਤ ਰਹੇ ਹੈਗਾ, ਤੇ ਉਹ ਐਸ ਲੋਕਾਂ ਦੇ ਵੀ ਪਦਾਰਥਾਂ ਵੱਲੋਂ ਉਹਨਾਂ ਦੀ ਇੱਛਾ ਨਹੀਂ ਰਹਿੰਦੀ ਵੀ ਅਸੀਂ ਰਾਜੇ ਬਣੀਏ ਜਾਂ ਹੋਰ ਬਣੀਏ, ਤੇ ਅਗਾਏ ਜਿਹੜੇ ਪ੍ਰਲੋਕ ਦੇ ਪਦਾਰਥ ਤੁਰਨੇ ਵੀ ਇੰਦਰ ਦੇਵਤਾ ਬਣੀਏ ਜਾਂ ਬ੍ਰਹਮਾ ਬਣੀਏ, ਉਹਨਾਂ ਨੂੰ ਵੀ ਉਹ ਐਸੇ ਸੁੱਖ ਦੇ ਨਾਲ ਤ੍ਰਿਪਤ ਹੋ ਕੇ ਰੱਜੀ ਰਹਿੰਦੇ ਹੈ। ਉਹਨਾਂ ਨੂੰ ਹੋਰ ਕਿਸੇ ਵੀ ਇੰਦਰੀਏ ਜਨ ਸੁੱਖ ਦੀ, ਮਨ ਦੀ, ਇਹਦੀ ਹੋਰ ਕੋਈ ਸੁੱਖ ਦੀ ਇੱਛਾ ਹੀ ਨਹੀਂ ਰਹਿੰਦੀ, ਜੇ ਤ੍ਰਿਪਤ ਰਹੇ ਆ ਗਾਏ।
ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ,
ਤੇ ਫਿਰ ਉਹ ਹਰ ਵੇਲੇ ਬੇਨਤੀਆਂ ਕਰਦੇ ਰਹਿੰਦੇ ਆਪ ਤਿਆਗ ਕੇ ਸਾਨੂੰ ਕਿਸ ਤਰ੍ਹਾਂ ਹੋਏਗੀ, ਜੇ ਸਾਧਨ ਕਰਦੇ ਹਾਂ ਤਾਂ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਨਾਲ ਹੁੰਦਾ। ਆਪ ਮੈਂ ਹੰਕਾਰ ਉਹਦੇ ਵਿੱਚੋਂ ਛੱਡ ਕੇ ਆਪ ਤਿਆਗ ਬੇਨਤੀ ਕਰੇ, ਆਪਾ ਪਾਪ ਛੱਡ ਕੇ ਬੇਨਤੀਆਂ ਕਰਦੇ ਰਹੇ। ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਇੱਕੇ ਨਿਰਗੁਣ ਉੱਗੇ ਸਰੂਣ ਕੇਲ ਕਰਦੇ ਸਵਾਮੀ ਮੇਰਾ, ਨਗਰ ਮੈਂ ਆਪ ਆਪ ਬਾਹਰ ਗੁਣੇ ਆਪਣ ਪ੍ਰਭ ਮੇਰੇ ਕੋਲ ਸਰੇ ਵਸੇਰਾ। ਇਸ ਤਰ੍ਹਾਂ ਮੇਲ ਲਹੋ ਦਿਆਲ ਟੈਪੇ ਦੁਆਰੇ, ਬੇਨਤੀਆਂ ਨਾਲ ਭਰਪੂਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਗਿਆਨ ਦੇ ਨਾਲ ਭਰਪੂਰ ਹੈ, ਧਿਆਨ ਦੇ ਨਾਲ ਭਰਪੂਰ ਹੈ, ਨਾਮ ਅੰਮ੍ਰਿਤ ਦੇ ਨਾਲ ਸਭ ਤਰ੍ਹਾਂ ਹੀ ਭਰਪੂਰ ਹੈ। ਇਹ ਸਭ ਜਿਹੜੇ ਵਾਹਿਗੁਰੂ ਪਰਮੇਸ਼ਵਰ ਵਿੱਚ ਗੁਣ ਨੇ, ਉਹਦੀ ਬਾਣੀ ਹੈ, ਗੁਰੂ ਦੀ ਹੈ, ਉਹਦੇ ਵਿੱਚ ਆਪ ਵਸਦਾ, ਨਾਮ ਵਿੱਚ ਆਪ ਵਸਦਾ ਹੈ, ਨਾਮੇ ਅੰਦਰ ਹੋ ਵਸਾ। ਇਸ ਕਰਕੇ ਜੋ ਵਾਹਿਗੁਰੂ ਪਰਮੇਸ਼ਵਰ ਦਿੰਦਾ ਉਹ ਨਾਮ ਦਿੰਦਾ ਹੈ, ਜਿਹੜਾ ਵਾਹਿਗੁਰੂ ਪਰਮੇਸ਼ਵਰ ਗਿਆਨ ਕਰਾਉਂਦਾ ਉਹਦਾ ਨਾਮ ਕਰਾਉਂਦਾ। ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ, ਇਹ ਵਾਹਿਗੁਰੂ ਪਰਮੇਸ਼ਵਰ ਸਾਨੂੰ ਆਪਣੀ ਸਾਧ ਸੰਗਤ ਦੇ ਲੜ ਨਾਲ ਲਾਈ ਰੱਖੋ, ਆਪਣੀ ਸ਼ਰਨ ਦੇ ਪੱਲੇ ਨਾਲ ਲਾਈ ਰੱਖੋ, ਆਪਣੀ ਭਗਤੀ ਦੇ ਪੱਲੇ ਦੇ ਨਾਲ ਲਾਈ ਰੱਖੋ। ਇਹ ਇਸ ਤਰ੍ਹਾਂ ਬੇਨਤੀ ਆਪ ਲੇਹੋ ਲੜ ਲਾਏ। ਚਲੋ ਜੀ,
ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ।
ਕੰਤ ਦਾ ਅਰਥ ਹੈ ਪਤੀ, ਜੇ ਪਤੀ ਸਤੀ ਗੁਰਮੁਖ ਜੀਵਨ ਵਾਲੇ, ਨਾਮ ਜਪਣ ਵਾਲੇ, ਤੇ ਉਹ ਵਿਛੋੜਾ ਨਹੀਂ ਸਹਾਰ ਸਕਦੇ, ਇਹ ਨਿਸ਼ਚਾ ਹੁੰਦਾ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਮਾਈ ਪਾਈ ਹੈ, ਇਹਦੇ ਦੁਆਰਾ ਪਤੀ ਸਤੀ ਦੇ ਰੂਪ ਦੁਆਰਾ ਦਿੱਤਾ ਹੈ, ਹਮ ਬਾਰਿਕ ਤੂੰ ਗੁਰਪਿਤਾ, ਇਸ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਵੀ ਉਪਦੇਸ਼ ਦਿੱਤਾ ਹੈ, ਤੇ ਸਵਾਮੀ ਤੇ ਮਾਲਕ ਦੁਆਰਾ ਵੀ, ਗੁਣਚਾਰੇ ਦੁਆਰਾ ਵੀ ਉਪਦੇਸ਼ ਦਿੱਤਾ ਹੈ ਤਰੀਕੇ ਦੇ ਗੁਰਬਾਣੀ ਵਿੱਚ। ਹਾਂਜੀ, ਆਪ ਤਿਆਗ ਬੇਨਤੀ ਕਰੋ ਲਿਖੋ ਪ੍ਰਭੂ ਲੜਾਏ।
ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ।
ਜਿਹੜੀਆਂ ਕੰਤ ਵਾਹਿਗੁਰੂ ਪਰਮੇਸ਼ਵਰ ਹੈ, ਮਾਲਕ ਹੈ ਸਾਡਾ, ਮਾਲਕ ਨੂੰ ਕਹਿੰਦੇ, ਸਾਡੀ ਬੁੱਧੀ ਦਾ ਸੁਰਤ ਦਾ ਮਾਲਕ ਉਹੀ ਹੈ। ਜੋ ਹਰ ਕੰਤ ਨੂੰ ਲਾਇਆ ਵਾਹਿਗੁਰੂ ਪਰਮੇਸ਼ਵਰ ਨੇ, ਜਿਹੜੀਆਂ ਸਾਡੀਆਂ ਜਿੰਦਾਂ ਜਾਨਾਂ ਜਾਂ ਰੂਹ ਬੁੱਧੀ ਆਪਣੇ ਨਾਲ ਮੇਲ ਲਈਆਂ, ਭੇਦ ਕਰ ਲਈਆਂ, ਸੇ ਵਿਛੜ ਕਹਿੰਦੇ। ਫਿਰ ਆ ਪਤੀ ਸਤੀ ਤਾਂ ਵਿਛੜ ਜਾਂਦੇ ਆ, ਕਿਤੇ ਬਾਹਰ ਚਲੇ ਤਾਂ ਵਿਛੜ ਗਏ, ਤੇ ਬਾਹਰ ਕੰਮ ਕਰਨ ਚਲੇ ਗਏ ਚਲੇ ਜਾਏ, ਤੇ ਜਾਂ ਹੋਰ ਕਿਤੇ ਜਾ ਊ ਚੜ੍ਹਾਈ ਕਰ ਜਾਏ, ਵਿਛੜ ਗਏ, ਸਦਾ ਲਈ ਵਿਛੜ ਗਏ। ਸੋ ਵਿਛੜ ਕਰਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜਿਹਨਾਂ ਦੀ ਆਤਮਾ ਭੇਦ ਹੋ ਗਈ ਹੈ, ਉਹ ਕਦੇ ਵੀ ਯੁਗਾ ਜੁਗੰਤਰਾਂ ਦੇ ਵਿੱਚ ਵੀ ਕਦੇ ਵੀ ਵਿਛੜ ਕਰਕੇ ਹੋਰ ਕਿਸੇ ਪਾਸੇ ਜਾਂਦੇ ਨਹੀਂ। ਕਿਉਂ ਜਿਹੜਾ ਵਿਛੜ ਗਿਆ ਫਿਰ ਹੋਰ ਥਾਂ ਜਾਂਦਾ ਹੈ, ਸੇ ਵਿਛੜ ਕਦੇ ਨਾ ਜਾਏ, ਉਹ ਕਦੇ ਵੀ ਵਿਛੜ ਨਹੀਂ ਜਾਂਦੇ ਵਾਹਿਗੁਰੂ ਪਰਮੇਸ਼ਵਰ ਦੇ ਨਾਲ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਜਾਂ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਿਸ਼ ਗਗਨ ਰਹਾਏ ਲੇ, ਆਨੰਦ ਮੂਲ ਸਦਾ ਪੁਰਖੋਤਮ। ਜੇ ਸਰੀਰ ਵੀ ਨਾਸ਼ ਹੋ ਗਿਆ, ਹਿਰਦਾ ਵੀ ਮਨ ਵੀ ਘੱਟ, ਬਿਨਸਾ ਗਗਨ ਨਾ ਜਾਏ, ਆਕਾਸ਼ ਤਾਂ ਨਹੀਂ ਜਾਂਦਾ ਕਿਤੇ, ਐਸਾ ਉਹ ਵਾਹਿਗੁਰੂ ਪਰਮੇਸ਼ਵਰ ਚੇਤਨ ਸਰੂਪ ਹੈ। ਚਲੀਏ ਜੀ,
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ।
ਇਸ ਕਰਕੇ ਵਾਹਿਗੁਰੂ ਪਰਮੇਸ਼ਵਰ ਵਰਗਾ ਹੋਰ ਕੋਈ ਨਹੀਂ ਹੈ, ਨਾ ਦੇਵੀ ਦੇਵਤਾ, ਨਾ ਪੀਰ ਪੈਗੰਬਰ, ਤੇ ਨਾ ਅਵਤਾਰ ਹੈ, ਪ੍ਰਭਨ ਦੂਜਾ ਕੋ ਨਹੀਂ, ਤੇ ਉਹ ਤੋਂ ਬਿਨਾਂ ਉਸਦੇ ਨਾਲ ਮਿਲਣ ਵਾਲਾ ਵੀ ਕੋਈ ਨਹੀਂ ਹੈ। ਉਹਦੀ ਕਿਰਪਾ ਹੋਵੇ ਤੇ ਫੇਰ ਹੀ ਹੋਵੇ, ਜੇ ਕੋਈ ਮੈਂ ਮਿਲਾ ਦਿੰਦਾ। ਉਹੀ ਗੁਰੂ ਸਰੂਪ ਧਾਰਨ ਕੀਤੇ, ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਾਵਿ ਰਚਨਾ ਵਿੱਚ ਮੋਹਰ ਛਾਪ ਹੈ, ਨਾਨਕ ਪਦ ਹੈ, ਵੀ ਪਰਮੇਸ਼ਰ ਦਾ ਵੀ ਨਾਮ ਹੈ, ਵੀ ਉਸ ਦੁਆਰਾ ਸਾਨੂੰ ਉਪਦੇਸ਼ ਦਿੰਦੇ ਹੈ, ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਪਦੇਸ਼ ਹੈ।
ਨਾਨਕ ਹਰ ਸਰਨ ਆਏ,
ਬਸ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੋ ਅਸੀਂ ਤਾਂ ਪ੍ਰਭ ਨੂੰ ਦੂਜਾ ਕੋਈ ਨਹੀਂ, ਐਸਾ ਕੋਈ ਨਹੀਂ ਹੈ, ਅਸੀਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹੀ ਹੈ, ਆਪਣੀ ਹਉਮੈ ਛੱਡ ਕੇ ਉਹਦੀ ਓਟ, ਉਹਦਾ ਬਲ, ਉਹਦਾ ਹੀ ਧਨ, ਉਹਦਾ ਸਭ ਕੁਛ ਅਤੇ ਉਹਦੀ ਆਗਿਆ ਵਿੱਚ ਰਹਿਣਾ, ਇਹ ਹੈ ਸ਼ਰਨ। ਨਾਨਕ ਹਰ ਸਰਨ ਆਏ। ਚਲੋ,
ਅਸੂ ਸੁਖੀ ਬਸੰਦੀਆ ਜਿਨ੍ਹਾਂ ਮਿਆ ਹਰ ਰਾਏ।
ਅਸੂ ਦੇ ਵਿੱਚ ਇਹ ਮਹੀਨਾ ਬੜਾ ਸੁੰਦਰ ਹੈ, ਇਹਦੇ ਵਿੱਚ ਨਾ ਬਹੁਤੀ ਗਰਮੈਸ਼ ਹੈ, ਨਾ ਬਹੁਤੀ ਤਪਤ ਹੈ, ਇਸ ਤਰ੍ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਗੁਰੂ ਦੀ ਸੰਗਤ ਕਰਦੇ ਨੇ ਉਹਨਾਂ ਦੇ ਅੰਦਰ ਨਾ ਤਾਂ ਬਹੁਤੀ ਤ੍ਰਿਸ਼ਨਾ ਹੁੰਦੀ ਹੈ, ਅਤੇ ਨਾ ਉਹਨਾਂ ਦੀ ਬਿਰਤੀ ਦੇ ਵਿੱਚੋਂ ਉਹਨਾਂ ਵਾਹਿਗੁਰੂ ਭੁੱਲਦੇ ਹੀ ਹੈ ਜਿਵੇਂ ਆਮ ਲੋਕਾਂ ਦੇ ਵਿੱਚ। ਉਹ ਅਸੂ ਦੇ ਵਿੱਚ ਜਿਹੜੇ ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਆ ਕੇ ਨਾਮ ਬਾਣੀ ਸੁਣਨੇ, ਉਹ ਸੁੱਖ ਦੇ ਨਾਲ ਰੂਹਾਂ ਜਿੰਦਾ ਜਾਨਾਂ ਵਸਦੀਆਂ ਨੇ ਵਾਹਿਗੁਰੂ ਪਰਮੇਸ਼ਰ ਵਿੱਚ ਲੀਨ ਹੋਈਆਂ ਹੋਈਆਂ। ਇੱਥੇ ਵੀ ਜੀਵਨ ਮੁਕਤੀ ਅਤੇ ਫਿਰ ਵਿਦੇਹ ਮੁਕਤੀ ਤੋਂ ਹੈ ਹੀ ਹੈ ਪ੍ਰਾਰਭ ਦੀ ਸੰਪੂਰਨਤਾ ਤੋਂ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਪਰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ, ਮਾਇਆ ਨਾਮ ਦੀ ਕਿਰਪਾ, ਕਿਰਪਾ ਦਾ ਹੀ ਹੈ। ਕਿਰਪਾ ਕਿਵੇਂ ਹੁੰਦੀ ਹੈ? ਜੇ ਕਿਸੇ ਕੋਲ ਜਾਈਏ, ਪਹਿਲਾਂ ਉੱਥੇ ਸ਼ਰਧਾ ਵੱਜੇ, ਅਤੇ ਸ਼ਰਧਾ ਵੱਜੇ ਅਤੇ ਫਿਰ ਉਸਦੇ ਨਿਮਰਤਾ ਦੇ ਨਾਲ ਰਹੀਏ, ਫਿਰ ਆਪਣੇ ਪ੍ਰੇਮ ਜਾਗ ਆਵੇ ਵਚਨ ਸੁਣਨੇ ਕਰਕੇ, ਫਿਰ ਆਪਣੇ ਉਤਸ਼ਾਹ ਹੋ ਜਾਏ, ਉਤਸ਼ਾਹ ਹੋ ਜਾਏ ਤਾਂ ਫਿਰ ਅੱਗੇ ਆਪਣੇ ਉਹ ਫਲ ਰੂਪ, ਆਪਣੇ ਵਿਸ਼ਵਾਸ ਉਹਦਾ ਨਿਸ਼ਚਾ ਭੇਦ ਰੂਪ ਹੋ ਜਾਏ। ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਾਇਆ ਰਾਏ, ਸੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜੋ ਇਹ ਜੇਠ ਦੇ ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ ਹੈ, ਉਸਦੀ ਵਿਚਾਰ ਵੀ ਉਸਦੀ ਕਿਰਪਾ ਨਾਲ ਹੋਈ ਹੈ। ਤੁਹਾਡੇ ਸਾਧ ਸੰਗਤ ਦੇ ਦਰਸ਼ਨ ਕਰਕੇ ਨਹੀਂ, ਇਕੱਲਾ ਬੈਠੇ ਵਿਚਾਰ ਫੁਰਦੀ ਨਹੀਂ, ਸੋ ਆਪ ਤਾਂ ਚੜ੍ਹਦੇ ਤੋਂ ਚੜ੍ਹਦੇ ਗੁਰਮੁਖ ਅਵਸਥਾ ਵਾਲੇ ਵੀ ਹੋ, ਸੋ ਆਪ ਜੀ ਦੀ ਆਸ਼ੀਰਵਾਦ ਦੁਆਰਾ ਮੇਰੇ ਅੰਦਰ ਵੀ ਇਹ ਅਵਸਥਾ ਆਵੇ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਸ਼ਰਨ ਵਿੱਚ ਰਹੀਏ। ਭੁੱਲ ਚੁੱਕ ਦੀ ਖਿਮਾ ਕਰਨੀ, ਸਮਾਂ ਕਾਫੀ ਹੋ ਗਿਆ, ਫਿਰ ਅਰਦਾਸ ਕਰੀਏ।
ਪ੍ਰਭਨ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ। ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।